नागाननाय सुरति यज्ञविभूषिताय गौरीसुताय गणनाथ नमो नमस्ते। बृहदारण्यक उपनिषद है एक, उदे विच यज्ञवल्क अपनी पत्नी मैत्रेय नूं उपदेश करदा। इहदे दो पत्नियां होंदियां, प्रिय है अपने वास्ते, प्रिय है पति वास्ते, जेड़ा उत्थे भोग पदार्थ है। मतलब कहने दा तात्पर्य जितने भी सुख दे पदार्थ है वो पदार्थ अपने वास्ते प्रिय नहीं, सानू प्रिय लग रहे तां प्रिय है। यही प्रसंग चलेगा, तां मैं तुहानू थोड़ा हिंट दे रहा है ना। आज आज अंदर आज थोड़ा थोड़ा अगे आज मूहरे आज 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 पति जायादिकं सर्वं तत्तद् भोगाय नेच्छति किं त्वात्मा भोगार्थमिति श्रुतबुद्ध घोषितं बहु। पति जायादिकं, जाया मैंने पत्नी, पति जायादिकं सर्वं सारे ही, पति और पत्नी बाकी सारे ही। की कह रहे, पति जायादिकम पति पत्नी इत्यादि सर्वम संपूर्ण भोग्य परपंच को तद तद भोगाया उन पति आदि के भोग अर्थात सुख के लिए, ठीक है ना। इच्छति भोगता नहीं चाहता है किंतु परंतु आत्मा भोगार्थम अपने स्वरूप आत्मा के भोग के लिए चाहते हैं इति श्रुतो इस प्रकार वेद में बहु उद्घोषितम अनेक प्रकार से कहया है। की समझ लगी? कुछ भी नहीं, नहीं लगी ना।
वो पिछो चले नहीं कि पहले वो कहता भी आत्मा दे आत्मा तो भोग पदार्थ ने तो निषेध तो हो ही नहीं सकता।
हाँ।
आत्मा केड़ा भोग पदार्थ नु भोगदा
है? भोगदा क्यों निषेध नहीं हो सकता? क्योंकि जहां ते पहला वो भोगदा होवे तो बाद च उनको हुन वो हट गया।
हां हां,
पहला बंदा दारू पींदा होए हुन बाद च कहंगे वो हट गया,
वो हट गया।
ते जिन्ने कदी पीती नहीं होवे ਉਹਨੂੰ ਕੀ ਕਹੋਗੇ ਕਿ ਹਟ ਗਿਆ?
ਇਹ ਸ਼ੰਕਾ ਉਹਨੇ ਬਦਲ ਕਰੀ ਸੀ।
ਤੇ ਇਹੀ ਹਾਲ ਆਤਮਾ ਦਾ, ਆਤਮਾ ਦਾ ਜਿਹੜਾ ਹੈ ਭੋਗਤਾ ਹੈ ਹੀ ਨਹੀਂ, ਭੋਗਤਾ ਤਾਂ ਜੀਵ ਹੈ। ਤੇ ਆਤਮਾ ਦੇ ਵਿੱਚ ਭੋਗਤਾ ਆਪਣਾ ਨਿਸ਼ੇਧ ਕਰਨ ਦਾ ਤਾਤਪਰ ਕਿਆ ਹੈ ਹੁਣ ਉਹਦਾ ਦੱਸਣ ਦਿਆ। ਆਂਦਾ ਆਤਮਾ ਜਿਹੜਾ ਹੈ ਨਾ ਉਹ ਕਹਿੰਦਾ ਭ੍ਰਾਂਤੀ ਸੇ ਲੱਗ ਰਿਹਾ ਹੈ ਵੀ ਮੈਨੂੰ ਇਹਦੇ ਤੋਂ ਸੁੱਖ ਮਿਲ ਰਿਹਾ ਹੈ, ਹੈ ਨਹੀਂ ਸੁੱਖ ਉਹ ਚ ਥੋੜੀ ਆ, ਸੁੱਖ ਆਪਣੇ ਚ ਆ, सुख ओदे विच नहीं है, सुख ते अपने विच आ। अपने सुख वास्ते वस्तु प्रिय है, वस्तु वास्ते मैं प्रिय नहीं। पत्नी जो तां प्रिय है क्योंकि सुख दे रही है, अपने सुख वास्ते है, ऐसे नहीं। गड्डी सुख दे रही है तां प्रिय है, खराब हो जाए तो फिर वही दुख देने लग जूगी। यही वो कह रहे हैं। आप तात्पर्य सुनो, दा निचोड़ क्या है? तात्पर्य माने निचोड़, तात्पर्य जे है भोगता पति आदि की इच्छा अपने ही भोग का साधन समझकर करते हैं। बंदा है मेरे भोग दा साधन है ये कंबल, इनू मैं इतना सुख लूंगा। कंबल नु थोड़ी पता भी मेनू को प्रिय का मेनू को प्रेम कर रहा। हां, सुख दा साधन है,
साधन समझ के
उनू वरत रहे हैं, सुख नहीं है वो।
सुख है
सुख ते अपना सुख, सुख ते अंदरों प्रकट होएगा। सुख ते
इदा प्रमाण इक भी जिवें हुण आपां रजाई लैणे आ कि
हां
हां, ओ रजाई गर्म नहीं है, रजाई सिर्फ बाहरली हवा नूं रोकदी है, गर्मी तां अपना ही शरीर गर्मी देता है।
जितना अन्न है कंबल बहुत मोटा है, है ना, कंबल कुंबल गर्म नहीं है। ओ कंबल करदा की रजाई करदी की है, ओ जिहड़ी तुहाडे शरीर दी गर्मी है ना ओ बाहर नहीं जाण दिंदी, ओ बाहर दी ठंड अंदर नहीं आउण दिंदी, ਉਹ ਤੁਹਾਡੇ ਆਪਣੇ ਸਰੀਰ ਦੀ ਗਰਮੀ ਤੁਹਾਨੂੰ ਗਰਮ ਕਰ ਰਹੀ ਹੈ।
ਪਤਲਾ ਕੱਪੜਾ ਰੋਕ ਨਹੀਂ ਸਕਦਾ,
ਪਤਲਾ ਕੱਪੜਾ ਰੋਕਦਾ ਨਹੀਂ ਹੈ,
ਗਰਮੀ ਬਾਹਰ ਜਾਈ ਜਾਂਦੀ
ਹੈ। ਹਾਂ, ਤੇ ਅਸੀਂ ਕਹਿੰਦੇ ਆ ਕੰਬਲ ਬਹੁਤ ਗਰਮ ਆ, ਕੰਬਲ ਗਰਮ ਨਹੀਂ ਹੈ,
ਸ਼ਕਤੀ ਹਵਾ ਰੁਕਣੀ
ਬਸ, ਤੁਹਾਡੇ ਸਰੀਰ ਦੀ ਜਿਹੜੀ ਗਰਮੀ ਹੈ ਨਾ ਬਾਹਰ ਨੀ ਜਾਣ ਦੇਣੀ, ਉਹ ਅੰਦਰ ਹੀ ਰੱਖਣੀ ਆ ਤੇ ਗਰਮ ਹੋ ਜਾਣਾ ਬਸ, ਹਾਂ ਫਿਰ ਉਹ ਫਿਰ ਲੈ ਕੇ ਦੱਸਿਓ ਫਿਰ ਧੋਤਾ ਕੇ ਪੇਟੀ ਚ ਰੱਖੋ, ਕੰਬਲ ਤੇ ਉਹੀ ਆ ਠੀਕ ਹੈ ਜੀ। ਤਾਤ ਪਰ ਜੇ ਹੈ ਭੋਗਤਾ ਪਤੀ ਆਦਿ ਕੀ ਇੱਛਾ ਆਪਣੇ ਹੀ ਭੋਗ ਕਾ ਸਾਧਨ ਸਮਝ ਕਰ ਕਰਤੇ ਹੈ, ਇਸ ਲਈ ਆਤਮਾ ਭੋਗਤਾ ਇਸ ਪ੍ਰਕਾਰ ਪ੍ਰਤੀਤ ਹੋਤਾ ਹੈ, ਆਤਮਾ ਭੋਗਤਾ ਹਾਂ ਲੱਗਦਾ ਐਸੇ ਹੈ ਪ੍ਰਤੀਤ ਹੁੰਦਾ ਪਰ ਹੈ ਨਹੀਂ, ਆਤਮਾ ਕੇ ਭੋਗਤਾਪਨ ਕੋ ਦਿਖਾ ਕਰ ਉਸਕੇ ਨਿਸ਼ੇਧ ਕੇ ਲਈ ਭੋਗਤਾ ਕੇ ਸਰੂਪ ਮੇ ਵਿਕਲਪ ਕਰਤੇ ਹੈ, ਅੰਦੇ ਆਤਮਾ ਜਿਹੜਾ ਹੈ ਉਹ ਭੋਗਤਾ ਨਹੀਂ ਹੈ, ਭੋਗਤਾ ਜੀਵ ਹੈ, ਸੁੱਖ ਦੁੱਖ ਕਾ ਸੁੱਖ ਭੋਗੇ ਚਾਹੇ ਦੁੱਖ ਭੋਗੇ, ਤੇ ਆਤਮਾ ਥੋੜੀ ਭੋਗ ਰਿਹਾ, ਨਾ ਆਤਮਾ ਸੁੱਖ ਭੋਗਦਾ ਹੈ ਨਾ ਆਤਮਾ ਦੁੱਖ ਭੋਗਦਾ ਹੈ, ਭੋਗਣੇ ਵਾਲਾ ਕੋਈ ਹੋਰ ਹੈ, ਉਹਦੇ ਚਿਦਾਭਾਸ ਆ ਗਿਆ ਆਏਗਾ, ਚਿਦਾਭਾਸ ਭੋਗਦਾ ਫਿਰ, ਕਹਿੰਦੇ ਚਿਦਾਭਾਸ ਦੀ ਤੁਸੀਂ ਕਹਿੰਦੇ ਸੱਤਾ ਹੀ ਨਹੀਂ ਹੈ, ਚਿਦਾਭਾਸ ਦੀ ਸੱਤਾ ਹੀ ਨਹੀਂ ਹੈ ਤੇ ਫਿਰ ਚਿਦਾਭਾਸ ਕੈਸੇ ਭੋਗੇਗਾ ਕਿ ਦੋਨੋਂ ਭੋਗਤੇ ਹੈ, ਅੱਗੇ ਪ੍ਰਸ਼ਨ ਕਰੇਗੇ ਤਿੰਨ ਚਾਰ, ਹਾਂ ਆਤਮਾ ਭੋਗਤਾ ਹੈ ਤੁਸੀਂ ਕਹੋਗੇ ਆਤਮਾ ਨਹੀਂ, ਫਿਰ ਚਿਦਾਭਾਸ ਭੋਗਤਾ ਹੈ, ਚਿਦਾਭਾਸ ਤੋਂ ਜੜ ਹੈ ਠੀਕ ਹੈ, ਫਿਰ ਤੁਸੀਂ ਕਹੋਗੇ ਦੋਨੋਂ ਭੋਗਤੇ, ਇਹ ਸਾਰੇ ਪ੍ਰਸ਼ਨ ਆ ਗਏ ਉਹ ਕਰੇਗਾ ਠੀਕ ਹੈ। ਕਿਮ ਦੇਖੋ ਆ ਸੁਣ ਲਓ ਕੀ ਕਹਿ ਰਹੇ ਹੁਣ, ਕਿਮ ਕੁਟਸਥ ਚਿਦਾਭਾਸ, ਕੀ ਕੁਟਸਥ ਮੈਨੇ ਆਤਮਾ ਭੋਗਤਾ ਹੈ ਜਾਂ ਚਿਦਾਭਾਸ, ਚਿਦਾਭਾਸ ਭੋਗਤਾਪਣਾ ਹੈ, ਕੌਣ ਹੈ, ਸਰੀਰ ਦੇ ਵਿੱਚ ਸੁੱਖ ਦੁੱਖ ਮਹਿਸੂਸ ਹੋ ਰਹੇ ਕਿ ਨਹੀਂ, ਤੇ ਸੁੱਖ ਦੁੱਖ ਨੂੰ ਮਹਿਸੂਸ ਕੌਣ ਕਰ ਰਿਹਾ ਹੈ, ਉਹ ਕਹਿ ਰਿਹਾ ਆਤਮਾ ਕਰ ਰਹੀ ਹੈ, ਕੁਟਸਥ ਕਿਮ ਕੁਟਸਥ ਚਿਦਾਭਾਸ ਕੁਟਸਥ ਕਰ ਰਿਹਾ, ਆਤਮਾ ਕਰ ਰਹੀ ਹੈ, ਉਹ ਸੁੱਖ ਦੁੱਖ ਦਾ ਅਨੁਭਵ ਸੁੱਖ ਦੁੱਖ ਨੂੰ ਮਹਿਸੂਸ ਆਤਮਾ ਕਰ ਰਹੀ ਹੈ ਜਾਂ ਚਿਦਾਭਾਸ ਕਰ ਰਿਹਾ ਹੈ, ਅਥਵਾ ਕਿਮ ਵੋ ਭਯਾ ਆਤਮਾ ਕਾ ਕਿਆ ਉਹਵੇ ਦੋਨੋਂ ਕਿਆ ਦੋਨੋਂ ਕਰ ਰਹੇ ਹੈ ਮਿਲ ਕਰਕੇ।
ਬਹੁਤ ਅੱਛਾ ਸਵਾਲ
ਹੈ, ਇਸ ਵਾਸਤੇ ਮੈਂ ਤੁਹਾਨੂੰ ਥੋੜਾ ਪਹਿਲਾਂ ਸਮਝਾਇਆ, ਉਹ ਪੁੱਛ ਰਿਹਾ ਪ੍ਰਸ਼ਨ ਕਰ ਰਿਹਾ ਹੈ ਕਿਮ ਕੁਟਸਥਾ ਕਿ ਕੁਟਸਥ ਆਤਮਾ ਜਿਹੜੇ ਸਰੀਰ ਦੇ ਸੁੱਖ ਦੁੱਖ ਅਨੁਭਵ ਕਰਨੇ ਵਾਲਾ ਆਤਮਾ ਹੈ ਜਾਂ ਚਿਦਾਭਾਸ ਹੈ ਜਾਂ ਦੋਨੋਂ ਹੈ, ਇਹ ਪ੍ਰਸ਼ਨ ਕਰਦੇ ਉਹਨੇ ਠੀਕ ਹੈ, ਵਿਕਲਪ ਕਰਦੇ ਠੀਕ ਹੈ। ਭੋਗਤਾ ਤਤ੍ਰ ਨਾ ਕੁਟਸਥ, ਫਿਰ ਆਪੇ ਉੱਤਰ ਦੇ ਰਿਹਾ ਕਹਿੰਦਾ ਕੁਟਸਥ ਜਿਹੜਾ ਹੈ ਆਤਮਾ ਉਹ ਤੇ ਅਨੁਭਵ ਕਰ ਨਹੀਂ ਸਕਦਾ, ਉਹ ਭੋਗਤਾ ਨਹੀਂ ਹੈ, ਸੁੱਖ ਦੁੱਖ ਦਾ ਭੋਗਤਾ ਆਤਮਾ ਨਹੀਂ, ਕਿਉਂ ਅਸੰਗਤਵਾਦ ਉਹ ਤੇ ਅਸੰਗ ਹੈ ਠੀਕ ਹੈ। ਭੋਗਤਰੀ ਤਾਮ ਬਰਜੇਤ, ਉਸਮੇ ਭੋਗਤਾਪਣਾ ਤੇ ਹੋ ਹੀ ਨਹੀਂ ਸਕਦਾ, ਆਤਮਾ ਮੇ ਭੋਗਤਾਪਣਾ ਹੋ ਨਹੀਂ ਸਕਦਾ ਠੀਕ ਹੈ, ਤਾਂ ਫਿਰ ਕਿਹਦੇ ਵਿੱਚ ਹੋਏਗਾ ਸੁਣ ਲਓ, ਹੁਣ ਇਹਦੀ ਵਿਆਖਿਆ ਸੁਣੋ। ਕਿਮ ਕੁਟਸਥ ਕਿਆ ਕੁਟਸਥ ਚੇਤਨ ਭੋਗਤਾ ਭੋਗਤਾ ਹੈ, ਅਥਵਾ ਕਿਮ ਵਾ ਚਿਦਾਭਾਸ ਚਿਦਾਭਾਸ ਭੋਗਤਾ ਹੈ ਠੀਕ ਹੈ ਜੀ, ਕਿਮ ਵਾ ਅਥਵਾ ਉਭਯਾਤਮਕ ਕੁਟਸਥ ਔਰ ਚਿਦਾਭਾਸ ਦੋਨੋਂ ਮਿਲ ਕਰ ਭੋਗਤਾ ਹੈ, ਤਤਰ ਇਨ ਤੀਨੋ ਮੇ ਕੁਟਸਥ ਵਿਕਾਰੀ ਨਿਰਵਿਕਾਰ ਸਾਕਸ਼ੀ ਚੈਤਨ ਅਸੰਗਤਵਾਤ, ਅਸੰਗ ਹੋਣੇ ਕੇ ਕਾਰਨ ਭੋਗਤ੍ਰਿਤਾਮ ਨਾ ਬ੍ਰਜੇਤ ਭੋਗਤਾ ਨਹੀਂ ਹੋ ਸਕਦਾ, ਆਤਮਾ ਕੈਸਾ ਹੈ ਨਿਰਵਿਕਾਰ ਔਰ ਅਸੰਗ ਹੈ ਉਹ ਤੇ ਭੋਗਤਾ ਨਹੀਂ ਹੋ ਸਕਦਾ, ਇੱਕ ਤੇ ਘੱਟ ਗਿਆ, ਤਿੰਨ ਵਿਕਲਪ ਕੀਤੇ ਨਾ, ਆਤਮਾ ਕੁਟਸਥ ਚਿਦਾਭਾਸ ਜਾਂ ਦੋਨੋਂ ਮਿਲਕਰ, ਇੱਕ ਤੇ ਘੱਟਤਾ ਕਹਿੰਦੇ ਆਤਮਾ ਨਹੀਂ ਭੋਗਤਾ ਹੋ ਸਕਦਾ, ਆਤਮਾ ਕਹਿੰਦੇ ਕਿਹਨੂੰ, ਆਪਣੇ ਸਰੂਪ ਨੂੰ, ਘੱਟ ਘੱਟ ਮੇ ਹਰ ਜੂ ਬਸੇ ਸੰਤਨ ਕਹਿਓ ਪਕਾਰ, ਉਹ ਜਿਹੜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਵੀ ਘੱਟ ਘੱਟ ਮੇ ਹਰ ਜੂ ਬਸੇ ਉਹੀ ਆਤਮਾ ਹੈ, ਤੇ ਉਹ ਤੇ ਜਦੋਂ ਬੰਦਾ ਸੁੱਖ ਗਾਢ ਨਿੰਦਰਾ ਚ ਸੌ ਜਾਂਦਾ ਉਦੋਂ ਵੀ ਬੈਠਾ ਹੋ ਜਾਗ ਰਿਹਾ ਹੈ, ਜਾਗ ਰਿਹਾ ਨਾ ਉਦੋਂ ਵੀ ਜਾਗ ਰਿਹਾ, ਤੇ ਫਿਰ ਉਦੋਂ ਵੀ ਉਦੋਂ ਕਿੱਥੋਂ ਸੁੱਖ ਦੁੱਖ ਆ ਗਿਆ, ਉਦੋਂ ਤੇ ਖਾਲੀ ਸੁੱਖ ਹੀ ਸੁੱਖ ਆ, ਇਹਦਾ ਅਰਥ ਕੀ ਹੋਇਆ, ਆਤਮਾ ਜੋ ਹੈ ਸੁੱਖ ਸਰੂਪ ਹੈ, ਸੁੱਖ ਦਾ ਭੋਗਤਾ ਨਹੀਂ ਹੈ, ਉਹ ਸੁੱਖ ਸਰੂਪ ਹੈ ਭੋਗਤਾ ਨਹੀਂ ਹੈ ਸੁੱਖ ਦਾ, ਜਿਹੜਾ ਸੁੱਖ ਸਰੂਪ ਹੀ ਹੋਵੇ ਉਹ ਕਿੱਥੋਂ ਭੋਗ ਸੁੱਖ ਲੈ ਕੇ ਆਊਗਾ। ਅਪੂਰਿਆ ਮਾਣਾ ਮਚਲਮ ਪ੍ਰਤਿਸ਼ਠਮ ਸਮੁੰਦਰ ਮਾਪਾ ਪਰਵਸ਼ੰਤੀ ਜਦਵਦ ਤਦਵਦ ਕਾਮਾਂ ਜਮ ਪਰਵਸ਼ੰਤੀ ਸਰਵੇ ਸ਼ਾਸ਼ਾਂਤੀ ਮਾਪਨੋਤੀ ਨਾ ਕਾਮ ਕਾਮੀ, ਅਪੂਰਿਆ ਮਾਣਾ ਮਚਲਮ ਪ੍ਰਤਿਸ਼ਠਮ, ਪਰਿਪੂਰਨ ਚਾਰੋ ਤਰਫ ਸਮੁੰਦਰ ਕਿਸੇ ਨੂੰ ਮਿਲ ਗਿਆ ਪਿਆਸੇ ਨੂੰ, ਚੱਕ ਬਈ ਆ ਤ੍ਰਿਪਤ ਹੋ ਗਿਆ, ਛੋਟਾ ਜਿਹਾ ਖੂਹ ਮਿਲ ਕੇ ਖੂਹ ਨੂੰ ਫਿਰ ਉਹ ਕੀ ਕਰੂਗਾ, ਛੋਟਾ ਜਿਹਾ ਟੋਭਾ ਮਿਲ ਜਾਏ ਉਹਨੂੰ ਤੇ ਫਿਰ ਉਹਨੂੰ ਸੰਭਾਲੂਗਾ ਕਿ ਸਮੁੰਦਰ ਵੱਲ ਜਾਊਗਾ, ਫਿਰ ਉਹਨੇ ਕੀ ਕਰਨਾ ਟੋਭੇ ਨੂੰ, ਫਿਰ ਉਹ ਛੋਟੇ ਮੋਟੇ ਸੁੱਖਾਂ ਨੂੰ ਨਹੀਂ ਦੇਖਦਾ, ਫਿਰ ਉਹਨੂੰ ਜਿੰਨੀ ਸ਼ਾਂਤੀ ਉੱਥੋਂ ਮਿਲਦੀ ਹੈ ਸਮੁੰਦਰ ਚੋਂ ਉਹ ਟੋਭਿਆਂ ਚੋਂ ਕੀ ਮਿਲੂਗੀ। ਇਸ ਲਈ ਜਿਹੜਾ ਸਾਰੇ ਸੁੱਖ ਹੈ ਨਾ, ਸਾਰੇ ਸੁੱਖ ਕਿੱਥੇ, ਆਤਮਾ, ਆਤਮਾ ਲੋਕ ਪ੍ਰਸਿੱਧ ਭੋਗਤਾ ਅਵਿਵੇਕਿਤਾ ਅਵਿਵੇਕ ਸੇ ਆਪਣੇ ਸੇ ਕੁਟਸਥ ਕੋ ਪ੍ਰਿਥਕ ਨਾ ਜਾਨ ਜਾਣਨੇ ਕਰਕੇ ਆਪਣੇ ਸੇ ਅਲੱਗ ਹੈ। ਕਿਹੜਾ ਕੁਟਸਥ ਚੇਤਨ ਅਸੰਗ ਭਲੇ ਹੀ ਹੋ
ਰਹੇ ਭੋਗਤਾ ਬਣਨੇ ਸੇ ਕਿਆ ਦੋਸ਼ ਹੈ,
ਕਹਾਂ ਪਰ ਬੋਲ ਰਹੇ ਤੁਸੀਂ, ਪੂਰਵ ਰੀਤੀ ਸੇ ਭੋਗਤਾ ਜਦ ਮਿਥਿਆ ਹੈ ਤੋ ਸਰਵ ਪ੍ਰਾਣੀਓ ਕੋ ਉਸ ਮਿਥਿਆ ਭੋਗਤਾ ਮੇ ਸਤਤਾ ਕੀ ਬੁੱਧੀ ਇਹ ਨਹੀਂ। ਅੱਛਾ ਆਪਾਂ ਤਾਂ ਇੱਧਰ ਆ ਗਏ, ਅਸੰਗ ਭਲੇ ਹੀ ਹੋ ਫਿਰ ਵੀ ਉਸਕੋ ਭੋਗਤਾ ਬਣਨੇ ਮੇ ਕਿਆ ਦੋਸ਼ ਹੈ, ਕਹਿੰਦਾ ਚਲੋ ਮੰਨ ਲੋ ਅਸੰਗ ਹੈ ਤੇ ਫਿਰ ਵੀ ਉਹ ਭੋਗਤਾ ਬਣ ਜੇ, ਦੋਸ਼ ਹੈ ਕੋਈ, ਠੀਕ ਹੈ। ऐसी शंका का उत्तर अग्रम श्लोक में कहते हैं, सुख दुख अभिमानाख्यो विकारो भोग उच्यते कुतस्तश्च विकारी चेत्तत्र व्याहतम कथम। सुनो की कह रहे हैं, सुख दुख अभिमानाख्य, सुख और दुख का अभिमान रूप विकार, सुख दुख का अभिमानी, मैं सुखी हूं मैं दुखी हूं, अभिमान मैंने बड़ा घमंड कर मैं सुखी हूं, ਉਹ ਮੈਂ ਭਰਾਵਾ ਕੀ ਦੱਸਾਂ ਮੈਂ ਬਹੁਤ ਦੁਖੀ ਹਾਂ, ਮੈਂ ਆਪਣਾ ਤੇ ਆ ਗਿਆ ਤੇ ਹੰਕਾਰੀ ਹੋ ਗਿਆ ਨਾ, ਮੈਂ ਸੁਖੀ ਹਾਂ ਮੈਂ ਦੁਖੀ ਹਾਂ, ਠੀਕ ਹੈ। ਇਹ ਜਿਹੜਾ ਵਿਕਾਰ ਹੈ, ਸੁਖ ਔਰ ਦੁੱਖ ਕਾ ਅਭਿਮਾਨ ਰੂਪ ਵਿਕਾਰ ਆ, ਵਿਕਾਰ ਭੋਗਾ ਉਚਿਤੇ, ਭੋਗ ਕਿਹਾ ਜਾਂਦਾ ਹੈ, ਕਹਿੰਦਾ ਇਹੀ ਭੋਗ ਹੈ, ਕਿਉਂ ਉਹਨੇ ਸੁੱਖ ਨੂੰ ਅਨੁਭਵ ਕੀਤਾ ਤਾਂ ਹੀ ਤੇ ਕਿਹਾ ਮੈਂ ਸੁਖੀ ਹਾਂ, ਤੇ ਦੁੱਖ ਦਾ ਅਨੁਭਵ ਕੀਤਾ ਤਾਂ ਹੀ ਤੇ ਕਿਹਾ ਮੈਂ ਦੁਖੀ ਹਾਂ, ਤੇ ਭੋਗ ਤੇ ਹੋ ਹੀ ਗਿਆ, ਸੁੱਖ ਦੁੱਖ ਦਾ ਭੋਗ ਕਰਕੇ ਫਿਰ ਹੀ ਬੋਲਿਆ, ਭੋਗ ਕਰਕੇ ਮੈਂ ਅਨੁਭਵ ਕਰਕੇ ਹੈ ਨਾ, ਸੁੱਖ ਦੁੱਖ ਨੂੰ ਮਹਿਸੂਸ ਕਰਕੇ ਤਾਂ ਹੀ ਤੇ ਬੋਲਿਆ ਮੈਂ ਸੁਖੀ ਹਾਂ ਮੈਂ ਦੁਖੀ ਹਾਂ, ਤੇ ਭੋਗਤਾ ਤਾਂ ਹੋ ਹੀ ਗਿਆ ਉਹ, ਠੀਕ ਹੈ। ਸੋ ਵਿਕਾਰ ਰੂਪ ਭੋਗ ਅਸੰਗ ਕੁਟਸਥ ਰੂਪ ਚੇਤਨ ਮੇ ਸੰਭਵ ਨਹੀਂ। ਪ੍ਰਧਾਨ ਜੀ ਪ੍ਰਧਾਨ
ਹੈ,
ਹਾਂ ਉਹੀ ਤਾਂ ਕਹਿ ਰਿਹਾ, ਸੋ ਜੋ ਵਿਕਾਰ ਰੂਪ ਭੋਗ ਹੈ ਉਹ ਕਹਾਂ ਅਸੰਗ ਕੁਟਸਥ ਚੇਤਨ ਮੇ ਸੰਭਵ ਨਹੀਂ, ਉਹ ਤੇ ਆਤਮਾ ਮੇ ਸੰਭਵ ਹੋ ਨਹੀਂ ਸਕਦਾ, ਤੇ ਫਿਰ ਕਿੱਦਾਂ ਹੈ ਕੁਟਸਥ ਚਾ
ਅਨੁਭਵ ਕਿਹਨੇ ਕੀਤਾ,
ਹਾਂ ਵਿਕਾਰ ਚੇਤਨ ਵੀ ਵਿਕਾਰਾ ਚੇਤਨ ਵੀ ਕਹਿਣਾ, ਵਿਕਾਰੀ ਚਾ ਔਰ ਭੋਗ ਰੂਪ ਵਿਕਾਰ ਵਾਲਾ ਵੀ ਕਹਿਣਾ, ਵਿਕਾਰੀ ਵੀ ਕਹਿਣਾ ਭੋਗ ਰੂਪ ਵਿਕਾਰ ਵਾਲਾ ਵੀ ਕਹਿਣਾ, ਕੀ ਕਹਿਣਾ ਨਿਰਵਿਕਾਰ ਚੇਤਨ, ਪਹਿਲਾਂ ਤੇ ਤੁਸੀਂ ਕਹਿ ਤਾ ਨਿਰਵਿਕਾਰ ਚੇਤਨ, ਐਸਾ ਵੀ ਕਿਹਾ, ਠੀਕ ਹੈ, ਵਿਕਾਰੀ ਚਾ ਔਰ ਭੋਗ ਰੂਪ ਵਿਕਾਰ ਵਾਲਾ ਵੀ ਕਹਿਣਾ, ਇਹ ਤਦ ਜੈ ਬਾਤ ਕਥਮ ਨਾ ਵਿਆਹਤਮ, ਪਰਸਪਰ ਵਿਰੁੱਧ ਕਿਉਂ ਨਹੀਂ ਹੈ, ਅਰਥਾਤ ਅਵਸ਼ ਵਿਰੁੱਧ ਹੈ, ਇਹ ਤੇ ਵਿਰੁੱਧ ਦੋਨੋਂ, ਕਿ ਭੋਗ ਵਾਲਾ ਵੀ ਕਹਿ ਰਹੇ ਹੋ ਨਿਰਵਿਕਾਰੀ ਵੀ ਕਹਿ ਰਹੇ, ਇਹ ਕੈਸੇ ਦੋਨੋਂ ਚੀਜ਼ਾਂ ਕੈਸੇ ਹੋ ਜਾਣਗੀਆਂ। ਆਪ ਖੋਲੇਗਾ, ਕੁਟਸਥ ਨਿਰਵਿਕਾਰ ਹੋਣੇ ਸੇ ਭੋਗਤਾ ਨਹੀਂ ਬਣ ਸਕਦਾ, ਠੀਕ ਹੈ, ਤੋ ਵਿਕਾਰੀ ਚਿਦਾਭਾਸ ਤੋਂ ਭੋਗਤਾ ਮੰਨ ਲੈਣਾ ਚਾਹੀਏ, ਚਿਦਾਭਾਸ ਨੂੰ ਮੰਨ ਲਓ, ਆਤਮਾ ਨੂੰ ਨਾ ਮੰਨੋ, ਠੀਕ ਹੈ। ऐसी शंका के उत्तर में कहते हैं कि यद्यपि चिदाभास विकारी ही होने से भोगता बन सकता था, परंतु अधिष्ठान उत्तस्थ चेतन के बिना केवल चिदाभास सिद्ध ही नहीं हो सकता, तो भोगता कैसा बनेगा? बिच्छी सूरज नहीं है ते शीशे च दर्पण चो शीशे चो लश्कोर निकल के कंध ते पेगी किदा? जे सूरज ना हो तो सूरज ना पेगी, ते आत्मा दा प्रतिबिंब बुद्धि च पैना ते ताई ते चिदाभास बनना, ते आत्मा दा पिछे कर ली, आत्मा नूं तुसीं अलग करता ते चिदाभास कित्थों बनूगा? बुद्धि च प्रतिबिंब किदा पेगा? चिदाभास तां बनेगा जे आत्मा दा प्रतिबिंब बुद्धि च पएगा, ते ओह तों बनेगा चिदाभास, अपनी सत्ता तो है नहीं ओहदी। ठीक है, यही वो कह रहे हैं। ऐसे तब वह भोगता नहीं बन सकता, अधिष्ठान कुष्ठ कुटस्थ चेतन के बिना केवल चिदाभास सिद्ध ही नहीं हो सकता, और जिहड़ा कुटस्थ आत्मा उस तों बगैर चिदाभास बन ही नहीं सकता। ठीक है ना, विकारी बुद्ध्यादीनत्वाद भासे विकार विकृत्त्वावपि निर्दिष्ठान विभ्रांति ही केवल ना ही तिष्ठति। की कह रहे हैं? विकार विकारी कौन है? बुद्धि विकारी बुद्ध्यादीनत्वाद अधीन के दे बुद्धि दे विकारी विकार वाली बुद्धि रूप उपाधि के अधीन होने से के अधीन आओ बुद्धि ना हो वे, शीशा ना हो वे, ते प्रतिबिंब कितों पाएगा भाई? नहीं पाएगा ना। ऐहो कह रहा है चिदाभास कदों बनेगा? आत्मा दा जिहड़ा प्रतिबिंब बुद्धि च पिया, ते बुद्धि कैसी है? भिकारी। ते बुद्धि ना हो वे, ते प्रतिबिंब नहीं पै सकता, भले आत्मा है शीशा ही ना हो, सूरज है तो लश्कोर कितना पाओगे? विकारी विकार वाली बुद्धि रूप उपाधि के अधीन होने से अभासे चिदाभास में विकृतौ अपि विकार संभव होने पर भी निर्दिष्ठान विभ्रांति अधिष्ठान रूप कुटस्थ के बिना चिदाभास रूप भ्रम केवला अकेला ना ही तिष्ठति नहीं ठहर सकता, इस कारण से केवल चिदाभास ही भोगता नहीं बन सकता। खाली चिदाभास आत्मा तो बन नहीं सकती, ते कला चिदाभास भी नहीं बन सकता। और फिर हुण उहने दूसरा प्रश्न दूसरा विकल्प की कीता सी कि दोनों मिलके बन जान, ये भी सी ना कि दोनों मिलके बन जान फिर। ठीक है, समझ लग रही कुछ? उन्होंने पूछ रहे जेंट पहली बार है ना, ये थोड़ा गूढ़ साडा प्रसंग चल रहा वेदांत। चिदाभास तथा कुटस्थ उभे मिलकर भोगता है जह तीसरा पक्ष है उसका कथन करते हैं। दो जड़े विकल्प सी होते खंडन हो गए किदा अंदा आत्मा जड़ा है उनू तुसी भोगता नहीं कह सकते, चिदाभास नू भोगता नहीं कह सकते, वह भी नहीं बन सकता है ना। तो वो कहिंदा भी चलो दोनों मिलके बन जाए, फिर हुण जिहड़ा दोनों मिलत पक्ष है ना वो चलेगा। उभे आत्मक एवा तो लोके भोगता निगद्यते तादृग आत्माना मारभ्या कुटस्था शोषति श्रुतौ। की कहिंदे हा? कहिंदे अतः जिस कारण से केवल कुटस्थ अथवा केवल चिदाभास भोगता नहीं बन सकता,
जिस कारण से वो कारण की है।
हाँ, जिस कारण से चिदाभास और कुटस्थ नहीं बन सकता है, इसलिए उभय आत्मका एव अधिष्ठान सहित चिदाभास ही लोक के व्यवहार दशा में भोगता निगद्यते भोगता कहा जाता है। जेड़ा जीव है, जीव बनिया किदा ये दसो। हुण कहिंदे ने आपां जीव हाँ, आपां तो जीव है, ते जीव बनिया किदा दसो, पढ़ के आए जे। हां, बुद्धि च चेतन दा प्रतिबिंब पिया, आत्मा दा कहो चाहे ब्रह्म दा कहो, ते ओदे चों जिहड़ी निकलिया ओ चिदाभास है, ओ जीव है, ਮੈਂ ਹੀ ਸਭ ਕੁਛ ਹੈ।
ਉਹ
ਬਣ ਗਿਆ ਪ੍ਰਧਾਨ ਕੜਮ ਚੌਧਰੀ ਜਿਹਨੂੰ ਕਹਿੰਦੇ ਆ, ਆਤਮਾ ਨੂੰ ਭੁੱਲ ਗਿਆ ਉਹ। ਇੱਥੋਂ ਕਹਿੰਦੇ ਇਹਨੂੰ ਕਹਿੰਦੇ ਜੇ ਵਿਛੋੜਾ ਪੈਣਾ, ਕਹਿੰਦੇ ਆ ਨਾ ਜਨਮ ਜਨਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇੱਥੋਂ ਵਿਛੋੜਾ ਹੁੰਦਾ ਜੀ। ਬਲਬ ਪੱਖਾ ਪੱਖਾ ਕਹੀ ਜਾਂਦਾ, ਦੇਖਿਆ ਮੇਰੀ ਹਵਾ ਕਿੰਨੀ ਆ ਤੇ ਉਹਦੇ ਪਿੱਛੋਂ ਸੋਚ ਕੱਟ ਦੋ ਤੇ ਤਖਤੀ ਕਹਿ ਰਿਹਾ ਲੈ ਬੈਠਾ ਰਹਾ ਕੀ ਕਰੇਗਾ ਤੂੰ। ਇਹ ਤਾਂ ਇਹਨਾਂ ਦੇ ਹੱਥ ਵਿੱਚ ਕੁਛ ਨਹੀਂ ਆ, ਜੈਸੇ ਬਲਬ ਦੇ ਹੱਥ ਵਿੱਚ ਕੁਛ ਨਹੀਂ ਆ, ਪੰਖੇ ਦੇ ਹੱਥ ਵਿੱਚ ਕੁਛ ਨਹੀਂ ਹੈ, ਉਹਦੀ ਸ਼ਕਤੀ ਜਿਹੜੀ ਹੈ ਕੌਣ, ਲਾਈਟ, ਬਿਜਲੀ, ਉਹ ਸ਼ਕਤੀ ਹੈ। ਐਸੇ ਜਿਹੜੀ ਸਾਡੇ ਅੰਦਰ ਪਿੱਛੋਂ ਸ਼ਕਤੀ ਹੈ ਨਾ, ਉਹ ਕੰਮ ਕਰ ਰਹੀ ਹੈ। ਚਿਦਾਬਾਸ ਕੁਛ ਨਹੀਂ ਤੇ ਕਰ ਰਿਹਾ, ਚਿਦਾਬਾਸ ਇੱਕ ਖਾਲੀ ਮੈਂ ਕਰਕੇ ਸਾਨੂੰ ਜਨਮ ਮਰਨ ਦੇ ਚੱਕਰ ਚ ਫਸਾ ਰਿਹਾ, ਉਹ ਚ ਆਪਣੇ ਚ ਕੁਛ ਨੀ ਜੇ। ਵੀ ਹੁਣ ਤੁਸੀਂ ਸਮਝੋ ਨਾ, ਸੂਰਜ ਇੱਧਰ ਚੜਿਆ ਇੱਥੇ ਸ਼ੀਸ਼ਾ ਲਿਆ, ਉਹ ਸ਼ੀਸ਼ੇ ਦੇ ਲਸ਼ਕੋਰ ਨਿਕਲੇ ਕੰਧ ਤੇ ਪੈ ਰਹੀ ਆ, ਉਹ ਹਿੱਲ ਵੀ ਰਹੀ ਆ ਤੇ ਸੂਰਜ ਨਾਲ ਤੇਜ਼ ਵੀ ਲੱਗ ਰਹੀ ਆ। ਉਹ ਸੂਰਜ ਦੇ ਧੁੱਪ ਵੱਲ ਦੇਖਦੇ ਰਹੋ ਤੇ ਕੁਛ ਨੀ, ਉਹਦੇ ਵੱਲ ਦੇਖੋ ਤੂੰ, ਉਹ ਅੱਖਾਂ ਚ ਲਿਆ ਦੇਗਾ। ਉਹ ਤੇਜ਼ ਵੀ ਆ ਤੇ ਹਿੱਲਦਾ ਵੀ ਆ, ਕਿਰਿਆ ਵੀ ਕਰ ਰਿਹਾ ਹੈ, ਠੀਕ ਹੈ ਨਾ। ਉਹ ਜਿਹੜਾ ਸਮਾਨੇ ਧੁੱਪ ਆ ਉਹਨੂੰ ਉਹਨੇ ਦਬਾ ਲਿਆ, ਇੱਥੋਂ ਹੋ ਗਿਆ ਸਾਡਾ ਵਿਛੋੜਾ। ਜੋ ਜਿਹੜਾ ਚਿਦਾਬਾਸ ਸੀ ਉਹ ਆਪਣੇ ਸਰੂਪ ਨੂੰ ਕਿਹਨੂੰ, ਆਤਮਾ ਨੂੰ ਭੁੱਲ ਗਿਆ, ਆਪਣੀ ਮੈਨੂੰ ਸੱਤਾ ਕਿੱਥੋਂ ਮਿਲ ਰਹੀ ਹੈ, ਇੱਥੋਂ ਵਿਛੋੜਾ। ਇਹਨੂੰ ਕਹਿੰਦੇ ਵਿਛੋੜਾ, ਭੁੱਲਣ ਨੂੰ ਹੀ ਵਿਛੋੜਾ ਕਹਿੰਦੇ ਜੇ, ਉੱਦਾਂ ਕੋਈ ਵਿਛੜ ਨਹੀਂ ਸਕਦਾ। ਲਹਿਰ ਸਮੁੰਦਰ ਨਾਲ ਵਿਛੜ ਕੇ ਦਿਖਾਵੇ, ਮੇਰੇ ਜਿਹਨਾਂ ਕੇ ਦੇਖਿਆ ਮੈਂ ਕਿੰਨੀ ਤਬਾਹੀ ਕਰਤੀ, ਮੇਰੇ ਸਾਹਮਣੇ ਕੋਈ ਟਿੱਕੇ ਦੱਸੇ ਹੈ, ਹੈ ਕਿ ਆ ਜਲ ਹੀ ਜਲ, ਆ ਫਿਰ ਸਮੁੰਦਰ ਚ ਮਿਲ ਜਾਏਗੀ ਸਮੁੰਦਰ ਰੂਪ ਬਰਾਬਰ। ਇਸ ਲਈ ਇਹ ਚਿਦਾਬਾਸ ਜਿਹੜਾ ਕੁਛ ਨੀ ਜੇ, ਠੀਕ ਆ ਜੀ। ਵਾਸਤਵ ਮੈਂ ਉਭੇ ਆਤਮਕ ਹੀ ਭੋਗਤਾ ਨਹੀਂ ਬਣ ਸਕਦਾ, ਕਿਉਂਕਿ ਸੁਰਤੀ ਕਾ ਉਸਮੇ ਤਾਤਪਰ ਨਹੀਂ। ਇਸ ਲਈ ਤਾਦ੍ਰਿਗ ਆਤਮਾਨਮ ਆਰਭਿਆ ਬੁੱਧੀ ਉਪਾਧੀ ਭੋਗਤਾ ਆਤਮਾ ਕਾ ਅਨੁਵਾਦ ਕਰਕੇ ਕੁਟਸਥ ਚਿਦਾਭਾਸ ਕੋ ਸ੍ਰੁਤੋ ਬ੍ਰਿਧਾਰਣਕ ਆਦਿ ਸੁਰਤੀਓ ਮੇ ਸ਼ੇਸ਼ਿਤਾ ਬੁੱਧੀ ਆਦਿ ਅਨਾਤਮ ਵਸਤੂ ਕਾ ਨਿਸ਼ੇਧ ਦੁਆਰਾ ਉਪਾਧੀ ਰੂਪ ਸੇ ਅਵਸ਼ੇਸ਼ ਰੱਖਾ। ਦੇਖ ਲੋ ਕੀ ਕਹਿਤਾ, ਅਵਧੀ ਅਵਧੀ ਬਣੇ ਸੀਮਾ ਸੀਮਾ ਬੁੱਧੀ ਆਦਿ ਅਨਾਤਮ ਵਸਤੂ ਕਾ ਨਿਸ਼ੇਧ ਦੁਆਰਾ ਅਵਧੀ ਰੂਪ ਸੇ ਅਵਸ਼ੇਸ਼ ਰੱਖਾ। ਸੀਮਾ ਕਰਤੀ ਇੱਥੋਂ ਤੱਕ ਹੀ ਆ, ਇਸ ਤੋਂ ਅੱਗੇ ਨਹੀਂ, ਠੀਕ ਹੈ ਜੀ। ਚਲੋ, ਜਿਸ ਸੁਰਤੀ ਵਾਕੇ ਨੇ ਕੁਟਸਥ ਕਾ ਪਰਿਸ਼ੇਸ਼ ਕੀਆ, ਉਸ ਬਹਿਦਾਰਣਕ ਸੁਰਤੀ ਵਾਕੇ ਕੇ ਅਰਥ ਕੋ ਅਬ ਸੰਖੇਪ ਸੇ ਦਿਖਾਤੇ ਹੈ। ਅਬ ਥੋੜਾ ਸਾ ਵਾਕੇ ਲਿਆ ਉਹਨਾਂ ਨੇ, ਕਿਹੜਾ ਬਿਰਦਾਰਨਕ ਸੁਰਤੀ, ਆਤਮਾ ਖਤਮ, ਇਤਨਾ ਹੀ, ਇਤਨੀ ਸੁਰਤੀ ਹੈ, ਬਾਕੀ ਇਹਦਾ ਆਪਣੇ ਕੋਲ ਸਲੋਕ ਆ ਗ੍ਰੰਥਕਾਰ ਦਾ। ਆਤਮਾ ਖਤਮ, ਆਤਮਾ ਖਤਮ ਇਤੀ ਉਕਤੇ ਯਾਗ ਬਲਕਿਓ ਵਿਬੋਧਿਅਨ ਵਿਗਿਆਨ ਵਿਗਿਆਨਮਯ ਮਾਰਭਿਆ ਅਸੰਗਮ ਤਮ ਪਰਿਸ਼ੇਸ਼ਿਤ ਪਰਿਸ਼ੇਸ਼ਿਯਤ। ਆਤਮਾ ਖਤਮ ਖਤਮਹ, ਦੇਖ ਲੋ ਇਤਨੀ ਸੁਰਤੀ ਹੈ, ਕੀ ਕਹਿ ਰਹੇ, ਆਤਮਾ ਖਤਮਹ, ਵਿਸਰਗ ਹੈ ਨਾ। ਜਨਕ ਰਾਜਾ ਕੇ ਇਸ ਪ੍ਰਕਾਰ ਪੁੱਛਣੇ ਪਰ ਇਸਮੇ ਆਤਮਾ ਕੌਣ ਹੈ, ਕਿਸਮੇ, ਹਾਂ ਸੰਘਾਤ ਦੇ ਵਿੱਚ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਚਿਦਾਭਾਸ ਹੈ, ਇਹ ਆਤਮਾ ਹੈ, ਇਹ ਮਨ ਹੈ, ਇਹ ਬੁੱਧੀ ਹੈ, ਇਹਨਾਂ ਦੇ ਵਿੱਚੋਂ ਆਤਮਾ ਕਤਮਾ ਹਾਂ ਕਿਹੜੀ ਆ, ਹਾਂ ਉਹਨਾਂ ਯਾਗੇ ਬਲਕ ਜੀ ਨੇ ਬੜੇ ਤਗੜੇ ਪ੍ਰਸ਼ਨ ਉੱਤਰ ਹੋਏ ਆ, ਯਾਗੇ ਬਲਕ ਦੇ ਰਾਜਾ ਜਨਕ ਦੀ ਸਭਾ ਦੇ ਵਿੱਚ ਜਦੋਂ ਗਾਇਆ ਜਿੱਤ ਕੇ ਲਿਆਂਦੀਆਂ ਸੀ, ਸਾਨੂੰ ਸੁਣਾਈ ਸੀ ਨਾ ਥੋੜੀ ਜਿਹੀ ਕਥਾ। ਇਹ ਯਾਗੇ ਬਲਕ ਜੀ ਦਾ ਪ੍ਰਸੰਗ ਰਾਜੇ ਜਨਕ ਦੇ ਨਾਲ ਇੱਕ ਵਾਰ ਨੀ ਕਈ ਵਾਰ ਹੋਇਆ, ਇਹਦੀ ਪਤਨੀ ਦੇ ਨਾਲ, ਆਪਣੀ ਪਤਨੀ ਨੂੰ ਵੀ ਇਹਨੇ ਉਪਦੇਸ਼ ਕੀਤਾ ਯਾਗੇ ਬਲਕ ਨੇ। ਇੱਕ ਵਾਰ ਇਹਦੇ ਗੁਰੂ ਜੀ ਸੀ, ਇਹ ਕਿਤੇ ਗੁਰੂ ਯੱਗ ਬਲਕ ਦੇ, ਉਹ ਕਹਿੰਦੇ ਵੀ ਮੈਂ ਥੋੜਾ ਬਿਮਾਰ ਹਾਂ ਤੇ ਤੁਸੀਂ ਮੇਰਾ ਕੋਈ ਅਨੁਸ਼ਠਾਨ ਕਰ ਦੋ, ਮੇਰੇ ਵਾਸਤੇ ਕੁਛ ਕਰੋ। ਤੇ ਯੱਗ ਬਲਕ ਕਹਿੰਦੇ ਗੁਰੂ ਜੀ ਇਹਨਾਂ ਕੀ ਕਰਨਾ, ਇਹ ਤੇ ਕਮਜ਼ੋਰ ਹੈ, ਇੰਨਾ ਵਰਤ ਨਹੀਂ ਰੱਖ ਸਕਦੇ, ਮੈਂ ਰੱਖ ਕੇ ਵਰਤ ਤੁਹਾਡਾ ਅਨੁਸ਼ਠਾਨ ਕਰਦਾ, ਤੁਸੀਂ ਠੀਕ ਹੋ ਜਾਓਗੇ। ਕਹਿੰਦੇ ਬੜਾ ਘਮੰਡੀ ਹੋ ਗਿਆ ਤੂੰ ਤੇ ਬਈ, ਬੜਾ ਹੰਕਾਰੀ ਹੋ ਗਿਆ, ਤੂੰ ਬ੍ਰਾਹਮਣਾਂ ਦਾ ਅਪਮਾਨ ਕਰਦਾ, ਲਿਆ ਜਿਹੜੀ ਮੈਂ ਤੈਨੂੰ ਵਿਦਿਆ ਪੜ੍ਹਾਈ ਕੱਢ ਇੱਥੇ ਰੱਖ। ਉਹਨੇ ਉਗਲ ਦਿੱਤੀ, ਕਹਿੰਦਾ ਚੱਕ ਬਈ, ਗੁਰੂਦੇਵ ਆ ਚੱਕੋ, ਅਪਮਾਨ ਨਹੀਂ ਗੁਰੂ ਦਾ ਕੀਤਾ, ਕਹਿੰਦਾ ਗੁਰੂ ਦਾ ਆਗਿਆ ਮੰਨ ਕੇ ਵਿਦਿਆ ਨਿਕਾਲ ਦਿੱਤੀ। ਉਹ ਵਿਦਿਆ ਚਮਕਦਾਰ ਸੀ, ਐ ਸੋਨੇ ਕੀ ਤਰ੍ਹਾਂ ਚਮਕੇ, ਹੁਣ ਬ੍ਰਾਹਮਣ ਜੂਠਾ ਨਹੀਂ ਖਾ ਸਕਦੇ। ਉਹ ਤਿੱਤਰ ਬਣ ਕੇ ਬ੍ਰਾਹਮਣਾਂ ਬਾਲਕਾਂ ਨੇ ਉਹ ਵਿਦਿਆ ਨੂੰ ਗ੍ਰਹਿਣ ਕੀਤਾ, ਉਹਨੂੰ ਕਹਿੰਦੇ ਤੈਤਰੀ ਉਪਨਿਸ਼ਦ। ਦੋ ਉਪਨਿਸ਼ਦ, ਐਤਰੀ ਹੈ ਔਰ ਤੈਤਰੀ ਹੈ। ਤੈਤਰੀ ਉਪਨਿਸ਼ਦ ਜਿਹੜਾ ਉਹ ਇਹ ਵਿਦਿਆ ਹੀ ਅੱਗੇ ਬਲਕ ਨੇ ਜਿਹੜੀ ਉਗਲੀ ਸੀ। ਤੇ ਫਿਰ ਯਾਗੇ ਬਲਕ ਨੇ ਸੰਕਲਪ ਕੀਤਾ, ਹੁਣ ਮੈਂ ਕਿਸੇ ਪੁਰਸ਼ ਕੋ ਵਿਦਿਆ ਨਹੀਂ ਲੈਣੀ। ਫਿਰ ਇਹਨਾਂ ਸੂਰਜ ਭਗਵਾਨ ਦੀ ਆਰਾਧਨਾ ਕੀਤੀ ਤੇ ਸੂਰਜ ਭਗਵਾਨ ਨੇ ਇਹਨਾਂ ਨੂੰ ਆ ਕੇ ਉਹ ਵਿਦਿਆ ਦਿੱਤੀ ਸੀ, ਜਿਹੜੀ ਇਹਨਾਂ ਦੇ ਗੁਰੂ ਕੋ ਵੀ ਨਹੀਂ ਸੀ ਹੈਗੀ। ਉਹਨੂੰ ਕਹਿੰਦੇ ਸ਼ੁਕਲ ਯਜੁਰਵੇਦ। ਦੇਖ ਲੋ ਐਸੇ ਐਸੇ ਵੀ ਸੀ, ਹਾਂ ਤੇ ਉਮਰਾਂ ਤੇ ਸਤਿਯੁਗ ਤੇ ਹੈ ਹੀ ਸੀ, ਹੈ ਨਾ, ਬਲ ਵੀ ਜ਼ਿਆਦਾ, ਬੁੱਧੀ ਵੀ ਜ਼ਿਆਦਾ, ਆਜੂ ਵੀ ਜ਼ਿਆਦਾ। ਵੀ ਆਪਾਂ ਖਾਣ ਕੀ ਡੇ, ਦੇਖੋ ਨਾ ਕੀ ਖਾਣ ਡੇ ਜੇ, ਰੇ ਸਪਰੇ ਇਹੀ ਖਾਣ ਡੇ ਜੇ, ਤੇ ਓਨੀ ਕੀ ਆਜੂ ਸਾਡੀ ਹੋਊਗੀ, ਸਾਡੀ ਬੁੱਧੀ ਵੀ ਫਿਰ ਓਨੀ ਕੀ ਹੋਊਗੀ। ਕੋਈ ਸ਼ੁੱਧ ਚੀਜ਼ ਨੀ ਮਿਲਣੀ। ਕਲਯੁਗ ਵੇਦ ਵਿਆਸ ਜੀ ਭਗਵਾਨ ਨੇ ਲਿਖਿਆ ਹੈ, ਕਲਯੁਗ ਦੇ ਵਿੱਚ ਸਭ ਵਸਤੂ ਸਾਰਹੀਨ ਹੋ ਜਾਏਗੀ, ਕਿਸੇ ਵਸਤੂ ਦਾ ਸਾਰ ਨਹੀਂ ਰਹੇਗਾ। ਦਿਖਾਓ ਕਿਹਦਾ ਸਾਰ ਹੈ, ਆ ਤੁਸੀਂ ਮਕਾਨ ਹੀ ਲੈ ਲਓ, ਕਿਹੜੀਆਂ ਕਿਹੜੀਆਂ ਮੋਟੀਆਂ ਕੰਧਾਂ ਹੁੰਦੀਆਂ ਸੀ, ਤਿੰਨ ਤਿੰਨ ਚਾਰ ਚਾਰ ਫੁੱਟ ਮੋਟੀਆਂ, ਅੱਜ ਆ ਦੇਖ ਲਿਆ ਦਰਵਾਜ਼ੇ, ਹਾਂ ਪੇੜ ਦੇ ਪੇੜ ਵੱਢ ਕੇ ਜੋੜੇ ਹੁੰਦੇ ਸੀ ਮੋਟੇ ਮੋਟੇ, ਅੱਜ ਮੁੱਕੀ ਮਾਰ ਕੇ ਪੈਰ ਮਾਰ ਕੇ ਜ਼ੋਰ ਚ ਤੇ ਭਾਵੇਂ ਦਰਵਾਜ਼ਾ ਹੀ ਤੋੜ ਦੇ। ਖਾਣ ਪਾਣ ਦੇਖ ਲਓ, ਬਾਲਟੀਆਂ ਦੇਖ ਲਓ, ਆਪਣੇ ਘਰ ਦਾ ਸਮਾਨ ਦੇਖ ਲਓ, ਇਹ ਜਾਣ ਹੈ ਦੇਖ ਲਓ, ਤੇ ਸਾਰੀ ਹੋ ਗਿਆ ਕਿ ਨਹੀਂ ਫਿਰ। ਤੇ ਸਰੀਰ ਬੰਦਿਆਂ ਚ ਦੋ ਦੋ ਮਣ, ਚਾਰ ਚਾਰ ਮਣ ਕੱਲਾ ਚੱਕ ਕੇ ਰੇਤ, ਇੰਨੇ ਇੰਨੇ ਰੇਤਾਂ ਚ ਜੱਟ ਨਿਕਲ ਜਾਂਦਾ ਸੀ। ਅੱਜ ਕੱਲ ਦੇ ਮੁੰਡੇ ਦੇਖ ਲਓ, ਅੱਜ ਕੱਲ ਤੇ ਫਿਰ ਵੀ ਠੀਕ ਆ, ਹੁਣ ਇਹਨਾਂ ਦੇ ਜਿਹੜੇ ਮੁੰਡੇ ਹੋਣਗੇ ਉਹ ਕੀ ਕਰਨਗੇ, ਹੈ ਨਾ। ਚਲੋ ਉਹ ਸਾਡਾ ਪ੍ਰਸੰਗ ਨਹੀਂ, ਗੱਲ ਕਰ ਰਹੇ ਹਾਂ। ਆਤਮਾ ਕਤਮਾ ਜਨਕ ਰਾਜਾ ਨੇ ਇਸ ਪ੍ਰਕਾਰ ਪੁੱਛਣੇ ਪਰ ਇਸਮੇ ਆਤਮਾ ਕੌਣ ਹੈ, ਯੱਗ ਬਲਕ ਰਿਸ਼ੀ ਯੱਗ ਬਲਕ ਨੇ ਵਿਬੋਧਿਅਨ ਜਨਕ ਕੋ ਆਤਮਾ ਕਾ ਬੋਧਨ ਕਰਾਤੇ ਹੋਏ ਵਿਗਿਆਨਮਯਮ ਵਿਗਿਆਨਮਯ ਪ੍ਰਗਯ ਪ੍ਰਤਿਕ ਆਤਮਾ ਕਾ ਅਰਭ੍ਯ ਉਪਕ੍ਰਮ ਕਰਕੇ ਅਸੰਗਤਵਮ ਅਸੰਗ ਕੁਟਸਥ ਆਤਮਾ ਕਾ ਪਰਿਸ਼ੇਸ਼ਯਤ ਪਰਿਸ਼ੇਸ਼ ਕੀਆ, ਕਿੱਥੋਂ ਚੱਲਿਆ, ਵਿਗਿਆਨਮਯ ਤੋਂ, ਵਿਗਿਆਨਮਯ ਤੋਂ ਚੱਲਿਆ ਤੇ ਫਿਰ ਕਿੱਥੇ ਪਹੁੰਚਾ, ਅਸੰਗ ਅਸੰਗ ਆਤਮਾ ਤੇ ਪਹੁੰਚਾ। ਕਿਉਂ ਵਿਗਿਆਨਮਯ ਤੋਂ ਕਿਉਂ ਚੱਲਿਆ, ਅਨਮਯ ਤੋਂ ਕਿਉਂ ਨੀ ਚੱਲਿਆ, ਵੀ ਜਿੰਨਾ ਕੋਈ ਅਧਿਕਾਰੀ ਹੋਊਗਾ, ਜਿੰਨਾ ਜਿਹੋ ਜਿਹਾ ਕੋਈ ਅਧਿਕਾਰੀ ਹੋਊਗਾ ਇਹੋ ਜਿਹਾ ਉਪਦੇਸ਼ ਹੋਊਗਾ। ਜੇ ਉਹ ਦੇਖਦੇ ਵੀ ਇਹ ਅਧਿਕਾਰੀ ਹੈ ਘੱਟ ਹੈ ਤੇ ਫਿਰ ਉਹਨਾਂ ਅਨਮਯ ਤੇ ਚੱਲਣਾ ਸੀ, ਅਨਮਯ ਕੋਸ਼ ਉਹ ਆਤਮਾ ਹੈ ਤੇ ਫਿਰ ਉੱਥੇ ਸ਼ੰਕਾ ਕਰਦਾ, ਫਿਰ ਉਹਨੂੰ ਖੰਡਨ ਕਰਕੇ ਫਿਰ ਕਹਿੰਦੇ ਨੇ ਪ੍ਰਾਣਮਯ, ਉਹ ਸਿੱਧਾ ਵਿਗਿਆਨਮਯ ਤੇ ਗਏ, ਵਿਗਿਆਨਮਯ ਤੋਂ ਲੈ ਕਰਕੇ ਫਿਰ ਸਿੱਧਾ ਆਤਮਾ ਤੇ। ਜਨਕ ਰਾਜੇ ਨੂੰ ਏਦਾਂ ਗਿਆਨ ਨਹੀਂ ਸੀ ਹੋਇਆ, ਜਨਕ ਰਾਜੇ ਨੂੰ ਸਿੱਧ ਗੀਤਾ ਆਉਂਦੇ ਆ ਨਾ, ਆਪਾਂ ਸਤਿਗੁਰੂ ਨੂੰ ਲੱਭ ਲਈਏ, ਸਤਿਗੁਰੂ ਨਹੀਂ ਲੱਭ ਸਕਦੇ। ਰਾਜਾ ਜਨਕ ਅਧਿਕਾਰੀ ਪੁਰਸ਼ ਸੀ, ਇੱਕ ਵਾਰ ਇਹ ਆਪਣੇ ਬਗੀਚੇ ਚ ਫਿਰ ਰਿਹਾ ਹੈ, ਘੁੰਮ ਰਿਹਾ ਹੈ, ਉੱਥੇ ਸਿੱਧ ਬੈਠੇ ਹੈ, ਸਿੱਧ ਆਪਸ ਵਿੱਚ ਚਰਚਾ ਕਰ ਰਹੇ ਆ, ਇਹ ਸੁਣ ਰਿਹਾ, ਏਦਾਂ ਵੀ ਉਪਦੇਸ਼ ਹੋ ਜਾਂਦਾ ਜੀ। ਜਦੋਂ ਬੰਦਾ ਅਧਿਕਾਰੀ ਬਣ ਜਾਵੇ ਉਦੋਂ ਏਦਾਂ ਵੀ ਉਪਦੇਸ਼ ਹੋ ਜਾਂਦਾ, ਰਾਜਾ ਜਨਕ ਬਗੀਚੇ ਚ ਫਿਰ ਰਿਹਾ ਹੈ, ਉੱਥੇ ਸਿੱਧ ਗੋਸ਼ਟੀ ਹੋ ਰਹੀ ਹੈ ਤੇ ਬਗੀਚੇ ਸਿੱਧ ਬੈਠੇ ਆ ਮਹਾਂਪੁਰਸ਼ ਆਪਸ ਵਿੱਚ ਗੱਲਾਂ ਕਰ ਰਹੇ ਆ, ਮੈਂ ਜਿਹੜਾ ਅਸੰਗ ਆਤਮਾ ਹੂੰ, ਮੈਂ ਜਿਹੜਾ ਨਿਰਵਿਕਾਰ ਆਤਮਾ ਹੂੰ, ਜਿਹਨੂੰ ਭੁੱਖ ਨਹੀਂ ਲੱਗਦੀ, ਜਿਹਨੂੰ ਪਿਆਸ ਨਹੀਂ ਲੱਗਦੀ, ਉਹ ਮੈਂ ਹੂੰ। ਦੂਸਰਾ ਬੋਲਦਾ ਜਿਹਦਾ ਕਦੀ ਜਨਮ ਨਹੀਂ ਹੁੰਦਾ, ਜਿਹੜਾ ਜਨਮ ਮਰਨ ਸੇ ਰਹਿਤ ਹੈ, ਜਿਹਦੇ ਚ ਬੁਢਾਪਾ ਨਹੀਂ ਹੈ, ਜਿਹਦੇ ਚ ਕੋਈ ਵਿਕਾਰ ਨਹੀਂ ਹੈ, ਉਹ ਮੈਂ ਹੂੰ। ਏਦਾਂ ਸਾਰੇ ਰਿਸ਼ੀ ਜਿਹੜੇ ਸਿੱਧੀ ਆਪਸ ਵਿੱਚ ਬੋਲੇ, ਚਰਚਾ ਕਰ ਰਹੇ ਆ, ਜਨਕ ਰਾਜਾ ਸੁਣ ਰਿਹਾ, ਆ ਕੇ ਚਬਾਰੇ ਦੇ ਵਿੱਚ ਚੜ ਗਿਆ, ਜਾ ਕੇ ਸੋਚਣ ਲੱਗ ਗਿਆ, ਸੋਚਦਿਆਂ ਸੋਚਦਿਆਂ ਸਮਾਧੀ ਲੱਗ ਗਈ। ਇਸ ਵਾਸਤੇ ਸਤਿਗੁਰੂ ਨੂੰ ਤੁਸੀਂ ਖੋਜਣ ਜਾਓਗੇ ਤੇ ਸਤਿਗੁਰੂ ਨਹੀਂ ਖੋਜ ਸਕਦੇ, ਸਤਿਗੁਰੂ ਤੁਹਾਨੂੰ ਖੋਜ ਲੂਗਾ ਜੇ ਤੁਸੀਂ ਅਧਿਕਾਰੀ ਬਣੋਗੇ। ਤੇ ਅਧਿਕਾਰੀ ਤਾਂ ਐਸੇ ਨਹੀਂ, ਐਸੇ ਨਹੀਂ, ਐਸੇ ਨਹੀਂ ਬਈ। ਤੁਹਾਡੇ ਪਿੰਡ ਚ ਕਿੰਨੇ ਬੰਦੇ ਆ ਹੈਣੇ ਚ? ਕਿਤਨੇ ਆ? 300-400 ਘਰ ਹੋਊ। ਫਿਰ ਕਿੰਨੇ ਜਾਂਦੇ ਆ ਟਿੱਬੇ ਤੇ? ਕਿੰਨਿਆਂ ਨੂੰ ਉਪਦੇਸ਼ ਮਿਲਿਆ? ਸਾਰਿਆਂ ਨੂੰ ਤਾਂ ਨਹੀਂ ਮਿਲਿਆ ਨਾ। ਤੇ ਫਿਰ ਜਿੰਨੇ ਅਧਿਕਾਰੀ ਸੀ ਮਿਲ ਗਿਆ, ਜਿਹੜੇ ਅਧਿਕਾਰੀ ਨਹੀਂ ਸੀ ਨਹੀਂ ਮਿਲਿਆ। ਗੱਲ ਤੇ ਇਹ ਆ ਤੇ ਤੁਸੀਂ ਤੁਸੀਂ ਲੱਭਿਆ ਉਹਨਾਂ ਨੂੰ ਕਿ ਉਹਨਾਂ ਤੁਹਾਨੂੰ ਲੱਭਿਆ? ਤੁਸੀਂ ਗਏ ਉੱਥੇ, ਦੇਖ ਲੈ। ਇਸ ਵਾਸਤੇ ਗੁਰੂ ਨੂੰ ਜਿਹੜਾ ਸਤਿਗੁਰੂ ਹੈ ਉਹਨੂੰ ਕੋਈ ਖੋਜ ਨਹੀਂ ਸਕਦਾ। ਸਤਿਗੁਰੂ ਆਪ ਆਪ ਕਿਰਪਾ ਕਰਕੇ ਚਲੋ ਪਰਿਸ਼ੇਸ਼ ਮੈਨੇ ਆਖੀਰ ਫਿਰ ਦੱਸਿਆ, ਅਰਥਾਤ ਸਰਵਾਧਿਸ਼ਠਾਨ ਰੂਪ ਕੁਟਸਥ ਆਤਮਾ ਕੋ ਅਤਿ ਆਰੋਪਿਤ ਕਾ ਨਿਸ਼ੇਧ ਦੁਆਰਾ ਬੋਧਨ ਕੀਆ। ਆਂਦਾ ਸਰਵਾਧਿਸ਼ਠਾਨ ਜੋ ਆਤਮਾ ਹੈ ਉਸ ਪਹਿਲਾਂ ਆਰੋਪਿਤ ਕੀ ਕੀਆ? ਬੁੱਧੀ ਦਾ ਗਿਆਨ ਮੈਂ ਕੁਛ ਆਰੋਪਿਤ ਕਰਕੇ ਫਿਰ ਅਪਵਾਦ ਕੀਆ। ਪਰਿਸ਼ਿਸ਼ਟ ਕੀ ਦਿਖਾਤਾ? ਇਹ ਜਿਹੜੀ ਚੀਜ਼ ਹੈ ਇਹ ਤੂੰ ਹੀ, ਇਹ ਹੀ ਆਤਮਾ, ਇਹ ਹੀ ਬ੍ਰਹਮ। ਠੀਕ ਆ ਜੀ। ਬਿਰਧਾਰਨਕ ਸੂਰਤੀ ਕੇ ਉਦਾਹਰਿਤ ਵਾਕਯ ਮੇ ਅਸੰਗ ਆਤਮਾ ਕਾ ਪਰਿਸ਼ੇਸ਼ ਦਿਖਾ ਕਰ। ਅਬ ਆਇਤ੍ਰੀਏ ਆਦਿ ਸੂਰਤੀ ਨੇ ਵੀ ਅਸੰਗ ਆਤਮਾ ਕੇ ਪਰਿਸ਼ੇਸ਼ ਕੋ ਦਿਖਾਤੇ ਹੈ। ਅਬ ਆਇਤ੍ਰੀਏ ਸੁਣ ਲੋ, ਆਇਤ੍ਰੀਏ ਔਰ ਆਇਤ੍ਰੀਏ ਦੋ ਹੈ ਨਾ, ਇਹ ਆਇਤ੍ਰੀ ਉਪਨਿਸ਼ਦ ਹੈ। ਇੱਕ ਪੁਸਤਕ ਮਿਲੇਗੀ, ਨੌ ਉਪਨਿਸ਼ਦ ਕਹੋਗੇ ਨਾ, ਮੈਨੂੰ ਨੌ ਉਪਨਿਸ਼ਦ ਦੇ ਦੇ, ਤੇ ਉਹ ਪੁਸਤਕ ਤੁਹਾਨੂੰ ਦੇ ਦੇਗਾ। ਉਹ 'ਚ ਖਾਲੀ ਨੌ ਉਪਨਿਸ਼ ਉਪਨਿਸ਼ਦ ਹੋਣਗੇ, ਉਹਦੇ 'ਚ ਦੋਨੋਂ ਹੋਣਗੇ, ਐਤਰੇ ਔਰ ਤੈਤਰੇ। ਹਾਂ ਸੰਸਕ੍ਰਿਤ, ਉਹ ਛੋੜਾ ਹਿੰਦੀ 'ਚ ਟੀਕਾ ਵੀ ਦਿੱਤਾ ਹੋਇਆ, ਅੱਜ ਕੱਲ੍ਹ ਤੇ ਆ ਰਹੇ ਆ
ਟੀਕੇ ਆ ਗਏ
ਗੀਤਾ ਪ੍ਰੈਸ ਵਾਲੇ, ਵੈਸੇ ਪਹਿਲਾਂ ਤੇ ਨਹੀਂ ਸੀ, ਅੱਜ ਕੱਲ੍ਹ ਟੀਕੇ ਆ ਰਹੇ ਆ ਗੀਤਾ ਪ੍ਰੈਸ ਵਾਲੇ, ਤੁਸੀਂ ਲੈ ਸਕਦੇ ਜੀ। ਉਹਦੇ 'ਚ ਨੌ ਉਪਨਿਸ਼ਦ ਆਉਣਗੇ, ਉਹ 'ਚ ਇੱਕ ਹੈ ਕਠੋ ਉਪਨਿਸ਼ਦ। ਹੁਣ ਮੈਂ ਕੱਲ ਸੋਚ ਰਿਹਾ ਸੀ ਤੁਹਾਨੂੰ ਇਸ ਤੋਂ ਬਾਅਦ ਕਠੋ ਉਪਨਿਸ਼ਦ ਪੜ੍ਹਾਵਾਂਗੇ। ਉਹਦੇ 'ਚ ਇੱਕ ਬਾਲਕ ਹੈ, ਉਹ ਦਾਲਕ ਮੁਨੀ ਰਿਸ਼ੀ, ਉਹਦੇ ਬੇਟੇ ਦਾ ਨਾਂ ਹੈ ਜਿਹੜਾ ਹੈ ਇਹ ਉਪਨਿਸ਼ਦ ਚੱਲਿਆ ਨਾ ਕਠੋ, ਉਹਦਾ ਬੇਟਾ ਸੀ ਇੱਕ ਨਚੀਕੇਤਾ। ਅੱਗੇ ਬੋਲੇ ਇੱਕ ਰਿਸ਼ੀ ਹੈ, ਉਹਦੇ ਬੇਟੇ ਦਾ ਨਾਂ ਹੈ ਨਚੀਕੇਤਾ। ਇਹ ਰਿਸ਼ੀ ਗੰਗਾ ਦੇ ਕਿਨਾਰੇ ਸੰਧਿਆ ਕਰ ਰਹੇ ਸੀ, ਨਦੀ ਦੇ ਕਿਨਾਰੇ, ਤੇ ਨਦੀ ਦੇ ਕਿਨਾਰੇ ਕੁਸਾ ਲੈ ਜਾਂਦੇ ਆ, ਤੇ ਕੁਸਾ ਨੂੰ ਬਹੁਤ ਸੰਭਾਲ ਕੇ ਰੱਖਦੇ। ਕਿਉਂ? ਉਹ ਸਾਲ 'ਚ ਇੱਕ ਦਿਨ ਹੁੰਦਾ ਉਹਨੂੰ ਪੁੱਟਣ ਦਾ, ਬਾਕੀ ਤੁਸੀਂ ਪੁੱਟ ਨਹੀਂ ਸਕਦੇ। ਇੱਕ ਦਿਨ 'ਚ ਜਿੰਨੀ ਪੁੱਟ ਕੇ ਰੱਖ ਲਈ, ਸੰਭਾਲ ਲਈ, ਸੁਕਾ ਕੇ, ਉਹਦੇ ਨਾਲ ਤੁਸੀਂ ਕੰਮ ਕਰੋਗੇ, ਦੁਬਾਰਾ ਨਹੀਂ ਪੁੱਟ ਸਕਦੇ, ਦੁਬਾਰਾ ਫਿਰ ਸਾਲ ਬਾਅਦ। ਇਸ ਵਾਸਤੇ ਕੁਸਾ ਥੋੜ੍ਹੀ ਵੀ ਬਚ ਜਾਂਦੇ ਤੇ ਉਹਨੂੰ ਪੰਡਿਤ ਵਾਪਸ ਲੈ ਕੇ ਆਪਣੀ ਕੁਟੀਆ 'ਚ ਆ ਜਾਂਦੇ ਸੀ। ਉਹਨੂੰ ਕਿਹਾ, ਜਾ ਕੁਸਾ ਚੱਕ ਕੇ ਲਾਇਆ ਉੱਥੇ ਕੁਸਾ ਰਹਿ ਗਈ ਮੇਰੀ ਨਚੀਕੇਤਾ ਨੂੰ, ਤੇ ਥੋੜ੍ਹਾ ਪਾਣੀ ਵੱਧ ਗਿਆ, ਇਹ ਗਿਆ ਬੱਚਾ ਸੀ, ਨਹੀਂ ਦੇਖੀ ਜਾਂ, ਤੇ ਕਹਿੰਦਾ ਪਿਤਾ ਜੀ ਉਹ ਮੈਨੂੰ ਮਿਲੀ ਨਹੀਂ। ਤੇ ਚਲੋ ਪਿਤਾ ਨੇ ਡਾਂਟ ਦਿੱਤਾ। ਇੱਕ ਵਾਰ ਇਹ ਜੱਗ ਕਰਨ ਲੱਗਾ, ਜੱਗ ਕਰਨ ਦਾ ਅਰਥ ਹੁੰਦਾ ਉਹ ਜੱਗ ਐਸਾ ਸੀ, ਜੱਗ ਕਰਕੇ ਸਭ ਕੁਛ ਦਾਨ ਕਰ ਦੇਣਾ। ਉਹਦੇ ਕੋਲ ਜਿਹੜੀਆਂ ਗਾਈਆਂ ਸੀ ਨਾ ਉਹ ਦਾਨ ਕਰਨ ਲੱਗਾ, ਬੁੜੀਆਂ। ਉਹ ਆ ਕੇ ਕਹਿੰਦਾ ਪਿਤਾ ਸ਼੍ਰੀ ਬੁੜੀਆਂ ਗਾਈਆਂ ਦਾਨ ਕਰ ਰਿਹਾ ਹੈ, ਤੇ ਪਿਤਾ ਮੇਰਾ ਤੇ ਬੜੇ, ਇਹ ਤਾਂ ਪਾਪ ਲੱਗੇਗਾ ਇਹਨੂੰ। ਇਹਨੇ ਕਿਹਾ ਸਭ ਕੁਛ ਦਾਨ ਕਰਨਾ, ਤੇ ਮੈਂ ਵੀ ਤੇ ਪਿਤਾ ਦੀ ਸੰਪਤੀ ਹੂੰ। ਉਹ ਜਾ ਕੇ ਕਹਿੰਦਾ ਪਿਤਾ ਜੀ ਮੈਨੂੰ ਕਿਹਨੂੰ ਦਾਨ ਕਰੋਗੇ? ਹਾਂ, ਉਹਦਾ ਬੇਟਾ ਜਾ ਕੇ ਪੁੱਛਦਾ ਮੈਨੂੰ ਵੀ ਤਾਂ ਦਾਨ ਕਰਨਾ, ਮੈਂ ਵੀ ਤੇਰੀ ਸੰਪਤੀ ਹਾਂ, ਮੈਨੂੰ ਕਿਹਨੂੰ ਦਾਨ ਕਰਨਾ? ਉਹਨੂੰ ਉਹ ਚੁੱਪ ਕਰ ਰਿਹਾ। ਥੋੜ੍ਹੀ ਦੇਰ ਫਿਰ ਜਾ ਕੇ ਕਹਿੰਦਾ ਪਿਤਾ ਜੀ ਮੈਨੂੰ ਕਿਹਨੂੰ ਦਾਨ ਕਰਨਾ? ਉਹ ਫਿਰ ਚੁੱਪ ਕਰ ਰਿਹਾ। ਆ ਤੀਸਰੀ ਵਾਰ ਫਿਰ ਜਾ ਕੇ ਬੋਲਿਆ ਪਿਤਾ ਜੀ ਮੈਨੂੰ ਵੀ ਤਾਂ ਦਾਨ ਕਰਨਾ, ਕਿਹਨੂੰ ਦਾਨ ਕਰੋਗੇ? ਆਪ ਗੁੱਸਾ ਚੜ ਗਿਆ, ਆਂਦਾ ਤੈਨੂੰ ਮੈਂ ਮ੍ਰਿਤੂ ਨੂੰ ਦੇ ਦੂੰਗਾ, ਯਮਰਾਜ ਨੂੰ। ਆਪ ਉਹ ਮੂੰਹ ਨਿਕਲ ਗਿਆ। ਆਪ ਕਹਿੰਦਾ ਚੱਲ ਠੀਕ ਹੈ, ਹੁਣ ਤੂੰ ਤਾਂ ਕਹਿ ਦਿੱਤਾ, ਮੈਂ ਚੱਲਿਆ। ਹੁਣ ਜਾ ਕੇ ਧਰਮਰਾਜ ਦੇ ਦਰਬਾਰ 'ਚ ਚਲੇ ਗਏ। ਧਰਮਰਾਜ 2-3 ਦਿਨ ਵਾਸਤੇ ਕਿਤੇ ਗਿਆ ਸੀ, 3 ਰਾਤਾਂ ਉਹਦੇ ਦਰਵਾਜ਼ੇ 'ਤੇ ਭੁੱਖਾ ਬੈਠਾ ਰਿਹਾ। ਕਹਿੰਦਾ ਮੇਰੇ ਪਿਤਾ ਨੇ ਮੈਨੂੰ ਇਹ ਦੇ ਦਿੱਤਾ, ਇਹਨੂੰ ਦੇ ਦਿੱਤਾ, ਹੁਣ ਉਹ ਮੇਰਾ ਸਵਾਮੀ ਆ, ਉਹ ਕਹੇਗਾ ਮੈਂ ਅੰਦਰ ਜਾਊਂਗਾ, ਉਹ ਕਹੇਗਾ ਮੈਂ ਪਾਣੀ ਪੀਊਂਗਾ, ਉਹ ਕਹੇਗਾ ਤੇ ਮੈਂ ਰੋਟੀ ਖਾਊਂਗਾ, ਨਹੀਂ ਤੇ ਮੈਂ ਨਹੀਂ ਖਾਣੀ। ਸਾਰੇ ਉਹਨੂੰ ਜ਼ੋਰ ਲਾਉਂਦੇ ਰਹੇ, ਉਹ ਤਿੰਨ ਦਿਨ ਭੁੱਖਾ ਬੈਠਾ ਰਿਹਾ। ਤੀਸਰੇ ਦਿਨ ਬਾਅਦ ਜਦੋਂ ਯਮਰਾਜ ਆਇਆ ਉਹਨੂੰ ਦੱਸਿਆ ਵੀ ਬ੍ਰਾਹਮਣ ਬਾਲਕ ਭੁੱਖਾ ਬੈਠਾ ਤੇਰੇ ਦਰਵਾਜ਼ੇ ਦੇ, ਤਿੰਨ ਦਿਨ ਹੋ ਗਏ ਆ। ਉਹ ਜਾ ਕੇ ਉਹਨੂੰ ਹੱਥ ਜੋੜ ਕੇ ਕਹਿੰਦਾ ਵੀ ਤੂੰ ਤਿੰਨ ਦਿਨ ਭੁੱਖਾ ਬੈਠਾ ਮੇਰੇ ਤੇ ਦਰਵਾਜ਼ੇ ਤੇ, ਤੂੰ ਮੇਰੇ ਸੇ ਤਿੰਨ ਵਾਰ ਮੰਗ ਲੈ ਜਿਹੜੇ ਮੰਗਣੇ। ਉਹਨੇ ਸੋਚਿਆ ਬ੍ਰਾਹਮਣ ਕਿਤੇ ਸ਼ਰਾਪ ਨਾ ਦੇ ਦੇ, ਉਹਨੇ ਸਿੱਧਾ ਹੀ ਆ ਕੇ ਇਹੀ ਮਾਰਿਆ। ਕਹਿੰਦਾ ਵੀ ਇਹਨੂੰ ਖੁਸ਼ ਕਰਨਾ ਹੁਣ ਕਿਸੇ ਤਰੀਕੇ ਨਾਲ। ਕਹਿੰਦਾ ਤੂੰ ਤਿੰਨ ਦਿਨ ਹੋ ਗਿਆ ਮੇਰੇ ਦਰਵਾਜ਼ੇ ਤੇ ਬੈਠਾ ਤੇ ਤੂੰ ਤਿੰਨ ਵਾਰ ਮੇਰੇ ਸੇ ਮੰਗ ਲੈ ਜਿਹੜੇ ਤੇਰੀ ਇੱਛਾ ਹੋਵੇ। ਉਹਨੇ ਫਿਰ ਵਰ ਕੀ ਮੰਗਿਆ? ਕਹਿੰਦਾ ਮੇਰਾ ਪਿਤਾ ਜਦੋਂ ਉਹਨੇ ਗੁੱਸੇ ਨਾਲ ਕਹਿ ਦਿੱਤਾ ਸੀ ਵੀ ਤੂੰ ਤੈਨੂੰ ਮੈਂ ਮ੍ਰਿਤਯੂ ਨੂੰ ਦਿੰਦਾ, ਤੇ ਜਦੋਂ ਮੈਂ ਚੱਲਣ ਲੱਗਾ ਸੀ ਨਾ ਬਹੁਤ ਦੁਖੀ ਸੀ ਵੀ ਮੈਂ ਕੀ ਕਹਿ ਦਿੱਤਾ, ਤੇ ਉਹ ਪ੍ਰਸੰਨ ਹੋ ਜਾਵੇ ਪਹਿਲਾ ਵਰਦਾਨ ਮੇਰਾ। ਕਹਿੰਦਾ ਚੱਲ ਤਸਾਸ ਤੂੰ ਦੂਸਰਾ ਮੰਗ। ਕਹਿੰਦਾ ਦੂਸਰਾ ਮੈਨੂੰ ਇਹ ਦੱਸ ਵੀ ਸਵਰਗ ਜਿਹੜਾ ਹੈ ਨਾ ਉਹ ਬਹੁਤ ਕਠਿਨਾਈ ਸੀ ਮਿਲਦਾ, ਤੇ ਉਹਨੂੰ ਪ੍ਰਾਪਤੀ ਕਰਨ ਵਾਸਤੇ ਕਿਹੜਾ ਜੱਗ ਕਰਦੇ ਆ, ਉਹ ਕੁੰਡ ਕਿੱਦਾਂ ਬਣਦਾ, ਕਿੰਨੀਆਂ ਇੱਟਾਂ ਹੁੰਦੀਆਂ, ਉਹ ਸਾਰਾ ਮੈਨੂੰ ਸਮਝਾ। ਉਹਨੇ ਫਿਰ ਸਭ ਕੁਛ ਵਿਧੀ ਵਿਧਾਨ ਸੀ ਉਹਨੂੰ ਦੱਸਿਆ। ਕਹਿੰਦਾ ਚੱਲ ਹੁਣ ਮੈਨੂੰ ਤੂੰ ਦੱਸ, ਮੈਂ ਤੈਨੂੰ ਦੱਸਤਾ, ਦੱਸ ਮੈਨੂੰ ਹੁਣ ਤੂੰ। ਉਹ ਜਿੱਦਾਂ ਜਿੱਦਾਂ ਯਮਰਾਜ ਨੇ ਉਹਨੂੰ ਦੱਸਿਆ ਸੀ ਉਹਨੇ ਸਾਰਾ ਉੱਦਾਂ ਹੀ ਸੁਣਾਤਾ। ਯਮਰਾਜ ਨੇ ਖੁਸ਼ ਹੋ ਕੇ ਆਪਣੀ ਮਾਲਾ ਲਾ ਕੇ ਉਹਦੇ ਗਲ 'ਚ ਪਾ ਦਿੱਤੀ। ਕਹਿੰਦਾ ਇਹਦੇ ਨਾਲ ਤੈਨੂੰ ਬੁਢਾਪਾ ਨਹੀਂ ਆਏਗਾ। ਕਹਿੰਦਾ ਤੀਜਾ ਵਰਦਾਨ ਮੰਗ ਲੈ ਹੁਣ। ਕਹਿੰਦਾ ਤੀਜਾ ਵਰਦਾਨ ਮੇਰਾ ਇਹ ਆ, ਕਈ ਲੋਕ ਕਹਿੰਦੇ ਆ ਵੀ ਬੰਦਾ ਜਦੋਂ ਮਰ ਜਾਂਦਾ ਬਸ ਮਰ ਗਿਆ ਤੇ ਗਿਆ ਖਤਮ ਹੋ ਗਿਆ। ਕਈ ਕਹਿੰਦੇ ਆ ਉਹ ਨਰਕ ਸਵਰਗ ਜਾਂਦਾ, ਤੇ ਕੌਣ ਫਿਰ ਨਰਕ ਸਵਰਗ ਜਾਂਦਾ, ਖਤਮ ਹੋ ਜਾਂਦਾ ਜਾਂ ਕੁਛ ਰਹਿੰਦਾ। ਕਹਿੰਦਾ ਤੂੰ ਇਹ ਪ੍ਰਸ਼ਨ ਛੱਡ ਦੇ, ਤੂੰ ਹੋਰ ਪੁੱਛ ਲੈ ਜਿਹੜਾ ਪੁੱਛਣਾ। ਕਹਿੰਦਾ ਨਹੀਂ ਮੈਂ ਤੇ ਇਹੀ ਪੁੱਛੂੰਗਾ। ਫਿਰ ਉਹਨੂੰ ਲਾਲਚ ਦਿੰਦਾ, ਕਹਿੰਦਾ ਤੂੰ ਇਹ ਪ੍ਰਸ਼ਨ ਛੱਡ, ਇਹਦੇ 'ਚ ਦੇਵਤਿਆਂ ਨੂੰ ਵੀ ਸੰਸੀ ਹੋ ਗਿਆ ਸੀ, ਤੇ ਤੂੰ ਮੇਰੇ ਤੋਂ ਰਾਜ ਮੰਗ ਲਾ, ਪੂਰੀ ਪ੍ਰਿਥਵੀ ਦਾ ਤੈਨੂੰ ਰਾਜਾ ਬਣਾਵਾਂ। ਕਹਿੰਦਾ ਨਾ ਨਾ ਮੈਂ ਰਾਜ ਨਹੀਂ। ਕਿੰਨਾ ਸੋਨਾ ਚਾਹੀਦਾ, ਕਿੰਨੇ ਪੁੱਤਰ ਚਾਹੀਦੇ ਆ? ਕਹਿੰਦਾ ਪੁੱਤਰ ਸੋਨਾ ਜਦੋਂ ਮੈਂ ਤੇਰੇ ਪਾਸ ਆ ਗਿਆ ਤਾਂ ਤੂੰ ਮੈਨੂੰ ਮਿਲੀ ਜਾਣਗੇ, ਪਰ ਪ੍ਰਸ਼ਨ ਮੇਰਾ ਉਹੀ ਆ। ਉਹ ਸੀ ਆਤਮ ਗਿਆਨ। ਫਿਰ ਉਹਨੂੰ ਬ੍ਰਹਮ ਗਿਆਨ ਬ੍ਰਹਮ ਵਿੱਦਿਆ ਦਿੱਤੀ। ਉਹ ਕਹਿੰਦਾ ਇਹ ਵਿੱਦਿਆ ਵੀ ਅੱਜ ਤੋਂ ਤੇਰੇ ਨਾਲ, ਉਹਨੂੰ ਕਹਿੰਦੇ ਕਠੋਪਨਿਸ਼ਦ। ਉਹਦੇ ਵਿੱਚ ਫਿਰ ਉਹਨੇ ਪ੍ਰਸ਼ਨ ਕੀਤੇ ਉਹਨੇ ਨਚੀਕੇਤਾ ਨੇ, ਤੇ ਯਮਰਾਜ ਨੇ ਉੱਤਰ ਦਿੱਤੇ ਉਹਦੇ। ਠੋਸ ਨਿਰੋਲ ਬ੍ਰਹਮ ਵਿੱਦਿਆ ਹੈ ਉਹ। ਥੋੜਾ ਜਿਹਾ ਜਗ ਜਿਹੜਾ ਸਵਰਗ ਦੀ ਪ੍ਰਾਪਤੀ ਵਾਲਾ ਜਗ ਉਹਦਾ ਵੀ ਥੋੜਾ ਹੈ ਉੱਥੇ ਵਿਸਥਾਰ, ਪਰ ਅਸਲੀ ਜਿਹੜੀ ਵਿੱਦਿਆ ਹੈ ਬ੍ਰਹਮ ਵਿੱਦਿਆ ਉਹਦੇ ਵਿੱਚ ਹੈ, ਨਿਰੋਲ ਬ੍ਰਹਮ ਵਿੱਦਿਆ। ਦੂਸਰੀ ਇੱਧਰ ਉੱਧਰ ਦੀ ਕੋਈ ਗੱਲ ਹੀ ਨਹੀਂ ਹੈ। ਇਹ ਥੋੜਾ ਪ੍ਰਸੰਗ ਵਸ ਤੁਹਾਨੂੰ ਸੁਣਾ ਦਿੱਤਾ। ਚਲੋ ਅਬ ਕਿਹੜਾ ਸ਼ਲੋਕ ਚੱਲੇਗਾ? 199 ਵਿਧਾਰਣਕ ਐਤ੍ਰ ਆਦਿ ਸੁਰਤੀਓ ਮੇ ਵੀ ਅਸੰਗ ਆਤਮਾ ਕੇ ਪਰਿਸ਼ੇਸ਼ ਕੋ ਦਿਖਾਤੇ ਹੈ। ਠੀਕ ਹੈ। ਕੋਈ ਕੋਈ ਆਤਮਾ ਮੇਵੇ ਮਾਧਵ ਸਰਵਤਰ ਆਤਮ ਵਿਚਾਰਤਾ ਉਭਿਆਤਮਕ ਮਾਰਭਿਆ ਕੁਠਸਥਾ ਸ਼ੇਸ਼ਤੇ ਸੁਰਤਉ। ਅਯਮ ਆਤਮਾ ਕਾ, ਇਹ ਹੈ ਸੁਰਤੀ। ਜਹ ਆਤਮਾ ਕੌਣ ਸਾ ਹੈ, ਕਿਹੜਾ ਆਤਮਾ ਇਹਨਾਂ 'ਚ? ਪੰਜ ਸੱਤ ਬੰਦੇ ਬੈਠੇ, ਇਹਨਾਂ 'ਚ ਪ੍ਰਧਾਨ ਕਿਹੜਾ ਹੈ? ਕਿਸੇ ਨੂੰ ਨਹੀਂ ਪਤਾ ਤੇ ਪੁੱਛੂਗਾ, ਉਹਨੂੰ ਨਹੀਂ ਪਤਾ ਤਾਂ ਪੁੱਛ ਰਿਹਾ ਹੈ ਇਨਵੇਂ ਆਤਮਾ ਕੌਣ ਹੈ। ਠੀਕ ਹੈ। ਚਾਹੇ ਆਤਮਾ ਕੌਣ ਸਾ ਹੈ ਜਿਸ ਕੀ ਉਪਾਸਨਾ ਹਮ ਕਰਨੀ ਚਾਹੀਏ? ਤੁਸੀਂ ਕਹਿੰਦੇ ਆਤਮਾ ਦੀ ਉਪਾਸਨਾ ਕਰੋ, ਆਤਮਾ ਦਾ ਚਿੰਤਨ ਕਰੋ, ਤੇ ਆਤਮਾ ਪਹਿਲਾਂ ਦੱਸੋ ਕਿਹੜਾ ਹੈ ਜਿਹਦੀ ਜਿਹਦਾ ਆਪਾਂ ਉਪਾਸਨਾ ਕਰੀਏ, ਜਿਹਦਾ ਚਿੰਤਨ ਕਰੀਏ, ਪਹਿਲਾਂ ਆਤਮਾ ਤੇ ਦੱਸੋ। ਠੀਕ ਹੈ। ਇਤੀ ਏਵ ਮਾਧਵ ਇਤਿਆਦਿ ਸਰਵਤਰ ਸੁਰਤੋ ਸਭ ਜਗ੍ਹਾ ਸੁਰਤੀਓ ਮੇ ਆਤਮ ਵਿਚਾਰਤਾ ਆਤਮਾ ਕੇ ਵਿਚਾਰ ਦੁਆਰਾ ਉਭਿਆਤਮਕਮ ਅੰਤਾਕਰਨ ਉਪਾਧੀ ਆਤਮਾ ਕਾ ਅਰਭਿਆ ਉਪਕ੍ਰਮ ਕਰਕੇ ਕੁਟਸਥ ਚਿੰਨ ਮਾਤਰ ਸਰੂਪ ਕੁਟਸਥ ਆਤਮਾ ਕੋ ਸ਼ੇਸ਼ ਤੇ ਪਰਿਸ਼ੇਸ਼ ਸੇ ਸੰਬੋਧਨ ਕੀਆ ਜਾਤਾ ਹੈ। ਕਿੱਥੋਂ ਸ਼ੁਰੂ ਕੀਤਾ? ਅੰਤਾਕਰਨ ਤੋਂ। ਅੰਤਾਕਰਨ ਉਪਾਧੀ ਦੱਸ ਕਰਕੇ ਆਤਮਾ ਕੇਸੀ ਹੈ? ਆਤਮਾ ਹੈ ਜਿਸ ਕੀ ਅੰਤਾਕਰਨ ਉਪਾਧੀ ਹੈ। ਠੀਕ ਹੈ ਇੱਥੋਂ ਸ਼ੁਰੂ ਕਰਕੇ ਫਿਰ ਅੱਗੇ ਕਿੱਥੇ ਲੈਂਦਾ ਕੁਟਸਥ ਤੱਕ। ਕੁਟਸਥ ਕਿਹਨੂੰ ਕਹਿੰਦੇ ਆ? ਕੂਟ ਕੂਟ ਮਾਣੇ ਹੁੰਦਾ ਲੁਹਾਰ ਦੀ ਆਇਰਨ ਠੋਸ। ਉਹ ਲੁਹਾਰ ਜਿਹੜਾ ਹੈ ਲੁਹਾਰ ਉਹਦੇ ਤੇ ਪਤਾ ਨੀ ਕਿਸਨੇ ਸੰਦਰ ਬੰਦਰ ਬਣਾ ਦਿੰਦਾ, ਦਾਤੀਆਂ ਰੰਬੇ ਸੁਰੀਆਂ ਕੁਹਾੜੀਆਂ। ਆਇਰਨ ਦਾ ਕੁਛ ਵਿਗੜਿਆ ਉਹ ਓਦਾਂ ਦੀ ਉਦਾਂ ਹੀ ਹੈ। ਇਹੀ ਹਾਲ ਆਤਮਾ ਦਾ, ਆਤਮਾ ਜਿਹੜਾ ਹੈ ਉਹ ਕੂਟਸਥ ਹੈ, ਮਨ ਰੂਪੀ ਲੁਹਾਰ ਉਹਦੇ ਤੇ ਪਤਾ ਨੀ ਸਾਰਾ ਦਿਨ ਕਿੰਨੀਆਂ ਕੁ ਸੰਦਰ ਮੰਦਰ ਬਣਾਉਂਦਾ ਰਹਿੰਦਾ, ਪਰ ਆਤਮਾ ਦਾ ਕੁਛ ਵੀ ਨੀ ਵਿਗੜਿਆ, ਉਹ ਅਸੀਂ ਤੇ ਤੈਸੀ। ਇਸ ਲਈ ਉਹਨੂੰ ਕਹਿੰਦੇ ਕੁਟਸਥ। ਮਨ ਨੂੰ ਕੀ ਕਿਹਾ ਇਹਦੇ ਵਿੱਚ? ਲੁਹਾਰ, ਲੁਹਾਰ ਦਾ ਹੀ ਕੰਮ ਕਰਦਾ। ਕੂਟ ਕੂਟ ਕੀ ਤਰ੍ਹਾਂ ਸਥਿਤ ਹੈ, ਕੂਟ ਮਾਣੇ ਮਾਇਆ ਵੀ ਹੁੰਦੀ ਜੇ। ਚਲੋ, ਕਿੰਨ ਮਾਤਰ ਸਰੂਪ ਕੁਟਸਥ ਆਤਮਾ ਕੋ ਸ਼ੇਸ਼ ਤੇ ਪਰਿਸ਼ੇਸ਼ ਤੇ ਬੋਧਨ ਕੀਆ ਜਾਤਾ ਹੈ, ਇਸ ਪ੍ਰਕਾਰ ਸੁਰਤੀ ਵਾਕਿਓਂ ਕਾ ਵਿਚਾਰ ਕਰਨੇ ਪਰ ਜੈ ਸਿੱਧ ਹੋਤਾ ਹੈ ਕਿ ਉਹ ਆਤਮਕ ਭੋਗਤਾ ਮਿੱਥਿਆ ਹੈ। ਉਹ ਆਤਮਕ ਜਿਹੜਾ ਭੋਗਤਾ ਉਹ ਨਹੀਂ ਹੈ, ਠੀਕ ਹੈ ਜੀ, ਉਹ ਤੇ ਮਿੱਥਿਆ ਹੈ। ਔਰ ਪਰਮਾਰਥਿਕ ਕੁਟਸਥ ਆਤਮਾ ਭੋਗਤਾ ਹੈ, ਕਹਿੰਦਾ ਇਹ ਸਾਨੂੰ ਤਾਂ ਇੱਦਾਂ ਲੱਗਦਾ ਜਿਹੜਾ ਆਤਮਾ ਉਹ ਭੋਗਤਾ ਹੈ। ਕਹਿੰਦਾ ਉਹ ਵੀ ਤੁਹਾਨੂੰ ਦੱਸਦੇ ਹਾਂ, ਪੂਰਵ ਉਕਤ ਰੀਤੀ ਸੇ ਭੋਗਤਾ ਜਦੀ ਮਿੱਥਿਆ ਹੈ ਤੋ ਸਰਵ ਪ੍ਰਾਣੀਓ ਕੋ ਉਸ ਮਿੱਥਿਆ ਭੋਗਤਾ ਮੈਂ ਸਤਤਾ ਕੀ ਬੁੱਧੀ ਕਿਉਂ ਉਤਪੰਨ ਹੋਤੀ ਹੈ। ਭੋਗਤਾ ਮਿੱਥਿਆ ਹੈ, ਉਹਨੂੰ ਆਪਾਂ ਸੱਤ ਕਿਉਂ ਸਮਝੀ ਬੈਠੇ ਹਾਂ? ਠੀਕ ਹੈ, ਐਸੀ ਸ਼ੰਕਾ ਕਾ ਉੱਤਰ ਕਹਿਤੇ ਹਾਂ। ਕੁਟਸਥ ਸਤਿਆਤਾਮ ਸਵਸਮਿਨ ਅਧਿਆਯਸਿਆਤਮਾ ਵਿਵੇਕਤਾ ਤਾਤਵਿਕਮ ਭੋਗਤਰੀ ਤਾਮ ਮਤਵਾ ਨਾ ਕਦਾਚਿਨ ਜਿਹਾ ਸਤੀ। ਆਤਮਾ ਲੋਕ ਪ੍ਰਸਿੱਧ ਭੋਗਤਾ, ਲੋਕ ਪ੍ਰਸਿੱਧ ਜੋ ਆਤਮਾ ਹੈ ਭੋਗਤਾ ਹੈ। ਅਵਿਵੇਕਤਾ ਅਵਿਵੇਕ ਸੇ ਆਪਣੇ ਸੇ ਕੁਟਸਥ ਕੋ ਪ੍ਰਿਥਕ ਨਾ ਜਾਣਨੇ ਕਰਕੇ, ਅਸਲੀ ਸਾਡਾ ਜਿਹੜਾ ਜੀਵ ਜਿਹਨੂੰ ਜੀਵ ਕਹਿੰਦੇ ਆ, ਉਹ ਜੀਵ ਦਾ ਜਨਮ ਮਰਨ ਦਾ ਕਾਰਨ ਅਸਲੀ ਕੀ ਆ? ਬਸ ਅਸੀਂ ਆਪਣੇ ਆਪ ਨੂੰ ਔਰ ਮਨ ਨੂੰ ਅੰਤਕਰਨ ਨੂੰ ਅਲੱਗ ਨਹੀਂ ਕਰ ਪਾ ਰਹੇ, ਮਨ ਦੇ ਨਾਲ ਜੁੜੀ ਬੈਠੇ ਹਾਂ। ਤੇ ਜਿੰਨਾ ਚਿਰ ਮਨ ਦੇ ਨਾਲ ਜੁੜੀ ਬੈਠੇ ਹਾਂ ਤੇ ਮਨ ਦਾ ਕੰਮ ਕੀ ਆ? ਫੁਰਨੇ ਸੰਕਲਪ ਵਿਕਲਪ। ਤੇ ਜਿੰਨਾ ਚਿਰ ਮਨ ਫੁਰਨੇ ਕਰੀ ਜਾਊਗਾ ਸਾਨੂੰ ਦੜਾਈ ਜਾਊਗਾ, ਚੱਲ ਵੀ ਹੁਣ ਇੱਧਰ ਨੂੰ ਜਾਣਾ, ਚੱਲ ਹੁਣ ਐਂ ਨੂੰ ਜਾਣਾ, ਚੱਲ ਹੁਣ ਇਹ ਕੰਮ ਕਰਨਾ, ਬਸ ਉਹਦੇ ਪਿੱਛੇ ਆਪਾਂ ਲੱਗੇ ਰਹਾਂਗੇ। ਤੇ ਜਦੋਂ ਮਨ ਤੋਂ ਆਪਾਂ ਅਲੱਗ ਹੋ ਗਏ, ਵੀ ਮਨ ਜਿਹੜਾ ਇਹ ਚੀਜ਼ ਅਲੱਗ, ਮੈਂ ਅਲੱਗ ਹੂੰ, ਅੰਤਕਰਨ ਅਲੱਗ ਹੈ ਮੈਂ ਅਲੱਗ ਹੂੰ, ਤੇ ਫਿਰ ਉਹਦੇ ਪਿੱਛੇ ਕਿਉਂ ਲੱਗੇਗਾ? ਠੀਕ ਹੈ ਨਾ, ਸਾਡਾ ਜਨਮ ਮਰਨ ਦਾ ਕਾਰਨ ਮੁੱਖ ਇਹ ਜੇ ਵੀ ਆਪਾਂ ਅਵਿਵੇਕ ਸੇ ਆਪਣੇ ਸੇ ਕੁਟਸਥ ਕੋ ਪ੍ਰਿਥਕ ਜਾਣਨੇ ਕਰਕੇ, ਕੁਟਸਥ ਸਤਿਆਤਾਮ ਕੁਟਸਥ ਕੀ ਸਤਤਾ ਕੋ ਸਸਮਿਨ ਆਪਣੇ ਮੇਂ ਅਧਿਆਸਿਆ ਆਰੋਪ ਕਰਕੇ, ਭੋਗਤਰੀ ਤਾਮ ਆਪਣੇ ਭੋਗਤਾ ਆਪਣੇ ਕੋ ਤਾਤਵਿਕਮ ਮਤਵਾ ਸਤਮਾਨ ਕਰ ਕਦਾਚਿਤ ਕਵੀ ਵੀ ਨਾ ਜਿਹਾਸਤੀ। ਭੋਗ ਕੋ ਤਿਆਗਣੇ ਕੀ ਇੱਛਾ ਨਹੀਂ ਕਰਤਾ, ਕਿਉਂ ਨਹੀਂ ਕਰਤਾ? ਆਤਮਾ ਦੀ ਸੱਤਤਾ ਜਿਹੜੀ ਹੈ ਉਹ ਉਹਦੇ ਵਿੱਚ ਪ੍ਰਤੀਤ ਹੋ ਰਹੀ ਹੈ। ਹੈ ਸਤ ਕੌਣ? ਆਤਮਾ। ਆਤਮਾ ਕੀ ਸੱਤਤਾ ਭੋਗ ਪਦਾਰਥ ਦੇ ਵਿੱਚ ਪ੍ਰਤੀਤ ਹੋ ਰਹੀ ਹੈ, ਉਹ ਲੱਗ ਰਿਹਾ ਸੰਸਾਰ ਇਹ ਸੱਤ ਹੈ ਤੇ ਸੰਸਾਰ ਸੱਤ ਨਹੀਂ ਹੈ। ਇਸ ਵਾਸਤੇ ਜਿਹੜੇ ਇਹ ਤਿੰਨ ਗੁਣ ਦੱਸੇ ਸੀ ਨਾ ਆਤਮਾ ਦੇ, ਕਿਹੜੇ ਗੁਣ? ਆਤਮਾ ਦਾ ਸਰੂਪ ਕਿਆ ਹੈ? ਸੱਤ ਚਿੱਤ ਆਨੰਦ, ਇਹੀ ਹੈ ਆਤਮਾ ਦਾ ਸਰੂਪ ਕੀ ਹੈ? ਸੱਤ ਚਿੱਤ ਆਨੰਦ। ਇਹ ਸੰਸਾਰ ਦਾ ਸਰੂਪ ਕੀ ਹੈ? ਇਹਦੇ ਬਿਲਕੁਲ ਵਿਪਰੀਤ। ਕਿਹੜੇ ਹੈ ਉਹ ਦੱਸੋ? ਹਾਂ, ਦੁੱਖ ਔਰ ਸੱਤ ਚਿੱਤ ਜੜ ਜੜ। ਇਹ ਜਿਹੜੇ ਆਤਮਾ ਦੇ ਸੱਤ ਚਿੱਤ ਆਨੰਦ ਹੈ ਸੰਸਾਰ ਮੇ ਪ੍ਰਤੀਤ ਹੋ ਰਹੇ ਹੈ, ਜਿਹੜੇ ਸੰਸਾਰ ਦੇ ਗੁਣ ਹੈ ਆਤਮਾ ਮੇ ਪ੍ਰਤੀਤ ਹੋ ਰਿਹਾ, ਇਹਨਾਂ ਨੂੰ ਆਪਾਂ ਅਲੱਗ ਨਹੀਂ ਕਰ ਪਾ ਰਹੇ। ਜਦੋਂ ਬਸ ਇੱਥੇ ਜਿਹੜਾ ਉਹ ਖਿਚੜੀ ਬਣ ਗਈ ਆ, ਇਹ ਜਦੋਂ ਇਕੱਠੇ ਪ੍ਰਤੀਤ ਹੋ ਰਹੇ ਆ, ਆਤਮਾ ਸੱਤ ਹੈ ਤੇ ਸੱਤ ਕੀ ਲੱਗ ਰਿਹਾ? ਜਗਤ। ਆਤਮਾ ਦੀ ਸੱਤਤਾ ਇਹਦੇ ਵਿੱਚ ਆ ਗਈ। ਇਸ ਵਾਸਤੇ ਜਿੰਨਾ ਚਿਰ ਤੁਸੀਂ ਇਹਨੂੰ ਪ੍ਰਿਥਕ ਨਹੀਂ ਕਰਦੇ ਆਪਣੇ ਆਪ ਨੂੰ ਸੰਸਾਰ ਤੋਂ, ਉਹਨਾਂ ਚਿਰ ਇਹ ਜਨਮ ਮਰਨ ਚੱਲਦੇ ਰਹਿਣਗੇ। ਜਨਮ ਮਰਨ ਖਤਮ ਕਰਨੇ ਆ ਤੇ ਇਹਨਾਂ ਨੂੰ ਪ੍ਰਿਥਕ ਕਰਨਾ ਪਊਗਾ। ਆਤਮਾ ਜਿਹੜਾ ਸਤ ਚਿਤ ਆਨੰਦ ਆ ਪਹਿਲੇ ਇਸੇ ਵਾਸਤੇ ਦੱਸਿਆ ਜਾਂਦਾ। ਆਤ ਉਹ ਵਿਚਾਰ ਸਾਗਰ ਤੁਸੀਂ ਪੜ੍ਹ ਕੇ ਆਇਓ, ਕੀ ਦੱਸਿਆ ਸੀ? ਸਤ ਆਤਮਾ ਜਗਤਾਂ ਕੇ ਪ੍ਰਤੀਕੂਲ, ਐਸਾ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ। ਕਹਿੰਦਾ ਜਗ ਜਿਹੜਾ ਅਸਤ ਹੈ, ਆਤਮਾ ਸਤ ਹੈ। ਇਹ ਵਿਵੇਕ ਜੇ ਸਾਰੀਆਂ ਜਿਤਨੇ ਸੋਚ ਹੈ ਨਾ ਤੁਹਾਡੀ, ਇੱਥੋਂ ਚੱਲੇਗੀ ਇਹ ਜੜ ਜੇ। ਇੱਥੋਂ ਚਲੋ ਪਹਿਲਾਂ ਕਿ ਵੀ ਸੰਸਾਰ ਅਸਤ ਹੈ, ਆਤਮਾ ਸਤ ਹੈ। ਇੱਥੋਂ ਚਲੋ ਪਹਿਲਾਂ ਤੇ ਆਤਮਾ ਹੈ ਕਿਸੀ ਸਤ ਚਿਤ ਆਨੰਦ, ਤੇ ਸਾਨੂੰ ਸੰਸਾਰ ਦੇ ਵਿੱਚੋਂ ਆਨੰਦ ਆ ਰਿਹਾ ਹੈ। ਤੇ ਸੰਸਾਰ ਦੇ ਵਿੱਚ ਆਨੰਦ ਹੈ ਨਾ, ਨਾ ਆਪਣਾ ਆਨੰਦ ਉਹ ਚ ਪ੍ਰਤੀਤ ਹੋ ਰਿਹਾ। ਕੁੱਤੇ ਦੀ ਹੱਡੀ, ਕੁੱਤਾ ਹੱਡੀ ਸੁੱਕੀ ਚਬਾ ਰਿਹਾ, ਉਹਦੀ ਖੂਨ ਨਿਕਲਿਆ ਬਰਾਛਾਂ ਚੋਂ, ਉਹ ਉਹਦੇ ਨਾਲ ਲਗਾ ਤੇ ਉਹਨੂੰ ਚੱਟੀ ਜਾ ਰਿਹਾ ਆਪਣੇ ਖੂਨ ਨੂੰ ਹੀ। ਸੋਚਦਾ ਬੜਾ ਆਨੰਦ ਆ ਰਿਹਾ।
ਸਮਝਾਉਣ ਵਾਸਤੇ ਸੱਤ ਹੈ ਤਾਂ ਸੱਤ
ਕੀ
ਸੰਸਾਰ ਵੀ ਸੱਤ ਹੈ ਜੀ, ਬ੍ਰਹਮ ਰੂਪ ਹੈ।
ਬ੍ਰਹਮ ਰੂਪ ਤਾਂ ਕਰਕੇ ਤੁਸੀਂ ਜਾਣੋਗੇ ਜੇ ਤੁਸੀਂ ਪਹਿਲਾਂ ਬ੍ਰਹਮ ਨੂੰ ਜਾਣ ਲਿਆ, ਫਿਰ ਤੁਹਾਨੂੰ ਦੇਖੋ ਇਹੀ ਹੈ ਨਾ, ਇਹੀ ਤੇ ਗੱਲ ਹੈ। ਆਪਣੇ ਬੱਚੇ ਨੂੰ ਤਾਂ ਆਪਾਂ ਮੋਟਰਸਾਈਕਲ ਲੈ ਕੇ ਦੇ ਦਿੰਦੇ ਹਾਂ, ਤੇ ਦੂਸਰੇ ਬੱਚੇ ਨੂੰ ਉਹਨੂੰ 5 ਰੁਪਈਏ ਵੀ ਨੀ ਦਿੰਦੇ। ਆਤਮਾ ਤਾਂ ਫਿਰ ਸਾਰਿਆਂ ਵਾਸਤੇ, ਜੇ ਸੰਸਾਰ ਸੱਤ ਹੈ ਤੇ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਏ, ਫਿਰ ਤੇ ਸਾਰੇ ਵਾਸਤੇ ਇੱਕ ਹੋਣਾ ਚਾਹੀਏ। ਫਿਰ ਇਹ ਮੇਰਾ ਇਹ ਬਗਾਨਾ ਹੈ, ਇਹ ਤਾਂ ਹੋਣਾ ਹੀ ਨੀ ਚਾਹੀਏ। ਸਮਦ੍ਰਿਸ਼ਟੀ ਤਾਂ ਬਣੇਗੀ, ਤਾਂ ਸੰਸਾਰ ਨੂੰ ਸੱਤ ਮੰਨਾਂਗੇ। ਆਪਣੇ ਬੱਚੇ ਨੂੰ ਤਾਂ ਆਪਾਂ ਪ੍ਰੇਮ ਕਰਾਂਗੇ ਤੇ ਦੂਸਰੇ ਨੂੰ ਦੇਖ ਲੋ, ਦੂਸਰੇ ਨੂੰ ਪ੍ਰੇਮ ਨੀ ਕਰਾਂਗੇ। ਹਾਂ ਫਿਰ ਉਹ ਕਹਿੰਦੇ ਮੇਰੇ ਬੱਚੇ ਦੀ ਆਵਾਜ਼ ਜਦ ਦੇਖਿਆ ਨੇ ਦੂਜੇ ਦਾ, ਚੱਲ ਰੋਂਦਾ ਰਹੇ। ਜਦੋਂ ਮੈਂ ਮੇਰੀ ਸਮਾਪਤ ਹੋ ਗਈ ਤਾਂ ਬ੍ਰਹਮ ਰੂਪ ਦਿਸੇਗਾ, ਹੈ ਬ੍ਰਹਮ ਰੂਪ ਹੀ
ਹੈ।
ਬ੍ਰਹਮ ਰੂਪ ਕੈਸੇ? ਘੱਟ ਘੱਟ ਮੈਂ ਹਰ ਜੂ ਬਸੇ, ਜਿਹੜੀ ਚੀਜ਼ ਇੱਥੇ ਬਸ ਰਹੀ ਉਹ ਵੀ ਉਹਦੇ ਚ ਬਸ ਰਹੀ ਹੈ, ਉਹਨੂੰ ਦੇਖਣਾ ਸਰੀਰ ਕਰਕੇ ਨਹੀਂ। ਜੇ ਸਰੀਰ ਕਰਕੇ ਦੇਖਣਾ ਤੇ ਉਹ ਵੀ ਠੀਕ ਹੈ, ਇਹ ਵੀ ਪੰਚ ਭੌਤਿਕ, ਇਹ ਵੀ ਪੰਚ ਭੌਤਿਕ। ਆਪਣੇ ਕੰਮ ਕਰਦਿਆਂ ਕਰਦਿਆਂ ਇਸ ਹੱਥ ਦੇ ਨਾਲ ਇਸ ਹੱਥ ਤੇ ਸੱਟ ਲੱਗ ਗਈ ਜਾਂ ਪੈਰ ਤੇ ਸੱਟ ਲੱਗ ਗਈ, ਲੱਗ ਜਾਂਦੀ ਹੈ। ਕਈ ਬਾਉਂਡੇ ਆ ਪੈਰ ਤੇ ਲੱਗ ਗਈ, ਆਪਣੇ ਹੱਥੀ ਲੱਗੀ ਤੇ ਕੀ ਇਸ ਹੱਥ ਨੂੰ ਡੰਡ ਦਓਗੇ? ਫਿਰ ਰੋਟੀ ਖਾਂਦਿਆਂ ਕਹਿੰਦਾ ਜੀਭ ਤੇ ਦਿੰਦੀ ਬੈਠੇਗੀ ਤੇ ਦੰਦ ਤੋੜ ਦੋਗੇ, ਕੀ ਕਰੋਗੇ? ਹਾਂ ਉਹ ਫਿਰ ਅਗਲੀ ਅਵਸਥਾ ਅਜੇ ਦੂਰ ਹੈ ਪ੍ਰਧਾਨ ਜੀ, ਬਸ ਕਰੋ ਹੁਣ। ਹਾਂਜੀ ਹੁਣ ਕੱਲ ਸਹੀ
ਸਲੋਕ ਤੇ ਖਤਮ ਕਰੀਏ ਜੀ,
ਚਲੋ ਹੁਣ ਹੋ ਜਾ ਜੀ
ਨਾ, ਇਹ 200 ਸਲੋਕ ਕਰਨਾ ਹੈ ਕੱਲ ਨੂੰ।
ਹਾਂ ਹਾਂ
ਪਹੁੰਚਾਓਗੇ ਜੀ ਤੁਸੀਂ? ਅਸੀਂ ਤਾਂ ਕਹਿੰਦੇ ਪਹੁੰਚਾਓ ਤੁਸੀਂ, ਫਿਰ ਢਿੱਲੀ ਕਰ ਜਾਂਦੇ ਹੋ ਗੱਲਾਂ।